ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੇ ਜਾਨੀ ਅੜਾ ਘੱਤ ਚਲਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੇ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਤੋਂ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੋਂ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੋਂ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਪਾਤਸ਼ਾਹ ਸਿਰ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਮਾਨਵਤਾ ਦੇ ਕਲਿਆਣ ਲਈ ਜਦੋਂ ਦਰਬਾਰ ਸਾਹਿਬ ਦੇ ਅੰਦਰ ਆਪਣਾ ਸੱਚਾ ਦਰਬਾਰ ਸਜਾਇਆ ਤਾਂ ਜਿਹੜਾ ਪਹਿਲਾ ਫੁਰਮਾਨ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ, ਉਸ ਫੁਰਮਾਨ ਨੂੰ, ਉਸ ਪਾਵਨ ਪਵਿੱਤਰ ਫੁਰਮਾਨ ਨੂੰ ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ। ਪ੍ਰਬੰਧਕੀ ਢਾਂਚੇ ਦਾ ਬੜਾ ਯੋਗ ਉਪਰਾਲਾ ਹੈ। ਫਿਰ ਉਸ ਫੁਰਮਾਨ ਨੂੰ ਸਮਝਣ ਲਈ ਕੁਝ ਵਕਤ ਮਿਲਦਾ ਹੈ। ਆਓ ਕੋਸ਼ਿਸ਼ ਕਰੀਏ ਉਸ ਅੰਮ੍ਰਿਤ ਬਚਨ ਦੀ ਵਿਚਾਰ ਨਾਲ ਜੁੜ ਸਕੀਏ। ਸੱਚੇ ਸਾਹਿਬ ਦਾ ਕੀ ਫੁਰਮਾਨ ਹੈ, ਸਾਨੂੰ ਕੀ ਕੁਝ ਕਰਨ ਲਈ ਜੀਵਨ ਦੀ ਸੋਝੀ ਬਖਸ਼ਿਸ਼ ਕਰਦੇ ਨੇ। ਕਰੋ ਕਿਰਪਾ, ਗੁਰੂ ਫਤਿਹ ਦੇ ਰੂਪ ਵਿੱਚ ਅਸੀਸ ਬਖਸ਼ੋ। ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੇ ਜ਼ਿੰਦਗੀ ਦਾ ਇੱਕ ਬੜਾ ਗੁੱਝਾ ਰਹੱਸ ਸਾਨੂੰ ਸਮਝਾਇਆ। ਸੰਸਾਰ ਰੋਗੀ ਹੈ, ਇਹਦੇ ਵਿੱਚ ਪ੍ਰਵੇਸ਼ ਕਰਦਿਆਂ ਸਾਰੀ ਮਨੁੱਖ ਨੂੰ ਇੱਕ ਬਹੁਤ ਵੱਡਾ ਰੋਗ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ। ਇੱਕ ਬਹੁਤ ਵੱਡਾ ਰੋਗ ਮਨੁੱਖ ਨੂੰ ਆਪਣੇ ਕੋਲ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ, ਤੇ ਉਹ ਰੋਗ ਫਿਰ ਅਜਿਹਾ ਹੈ, ਬਾਕੀ ਰੋਗ ਉਹ ਨੇ, ਜੇ ਰੋਗ ਲੱਗ ਜਾਣ ਤੇ ਮਨੁੱਖ ਨੂੰ ਸਗੋਂ ਮੌਤ ਚੇਤਾ ਕਰਵਾ ਦਿੰਦੇ ਨੇ। ਪਰ ਇਹ ਰੋਗ ਇਹੋ ਜਿਹਾ ਹੈ, ਜਦੋਂ ਵੀ ਲੱਗ ਜਾਂਦਾ ਸਗੋਂ ਮੌਤ ਭੁੱਲ ਜਾਂਦੀ ਹੈ। ਪਾਵਨ ਗੁਰਬਾਣੀ ਦਾ ਬਚਨ ਹੈ, ਸੰਸਾਰ ਰੋਗੀ, ਸੰਸਾਰ ਰੋਗੀ ਹੈ। ਇੱਥੇ ਆਉਂਦਿਆਂ ਸਾਰ ਜਿਹੜਾ ਪਹਿਲਾ ਰੋਗ ਲੱਗਾ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਦੋ ਗੱਲਾਂ ਨੂੰ ਫਿਰ ਸਮਝੋ ਜੀ ਬੜੇ ਧਿਆਨ ਨਾਲ। ਜੇ ਕਿਸੇ ਚੀਜ਼ ਨੂੰ ਮੈਂ ਭੁੱਲ ਜਾਵਾਂ, ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਉਹ ਹੈ ਨਹੀਂ, ਹੈ ਤੇ ਹੈ, ਮੈਂ ਭੁੱਲ ਗਿਆ ਗੱਲ ਵੱਖਰੀ ਹੈ। ਸਭ ਕਹਿੰਦੇ ਤੂੰ ਮੌਤ ਨੂੰ ਭੁੱਲ ਗਿਆ, ਇਹ ਨਾ ਕਹਿ ਵੀ ਤੇਰੀ ਜ਼ਿੰਦਗੀ ਚੋਂ ਮੌਤ ਖਤਮ ਹੋ ਗਈ। ਮੌਤ ਤੇ ਹੈ, ਚਲਾਣਾ ਤੇ ਹੈ, ਇੱਕ ਦਿਨ ਜ਼ਿੰਦਗੀ ਤੋਂ ਜਾਣਾ ਤੇ ਹੈ, ਪਰ ਇਹ ਗੱਲ ਚੇਤਾ ਰੱਖੀ, ਇਸ ਮੌਤ ਤੋਂ ਜੇ ਤੂੰ ਭੁਲਾ ਕੇ ਸੋਚੇ ਵੀ ਮੈਂ ਬਚ ਜਾਵਾਂਗਾ, ਬਿਲਕੁਲ ਨਹੀਂ, ਤੇਰਾ ਭੁਲੇਖਾ ਹੈ, ਤੇਰੇ ਮਨ ਦਾ ਭਰਮ ਹੋਵੇਗਾ। ਹਜ਼ੂਰ ਨੇ ਇਸੇ ਲਈ ਕਿਰਪਾ ਕੀਤੀ, ਸਾਨੂੰ ਬਹੁਤ ਗੱਲਾਂ ਗੁਰਬਾਣੀ ਵਿੱਚੋਂ ਇਹੋ ਜਿਹੀਆਂ ਸਮਝਾਈਆਂ ਨੇ ਤਾਂ ਕਿ ਅਸੀਂ ਆਪਣੇ ਜੀਵਨ ਵਿੱਚੋਂ ਉਸ ਗੱਲ ਨੂੰ ਸੱਚ ਕਰਕੇ ਸਮਝ ਸਕੀਏ। ਹਜ਼ੂਰ ਦਾ ਅੱਜ ਦਾ ਫਰਮਾਨ ਇਸ ਪ੍ਰਥਾ ਇਹ ਹੈ, ਬੰਦਿਆ ਜ਼ਿੰਦਗੀ ਦੀ ਹਕੀਕਤ ਨੂੰ ਸਮਝ, ਮੌਤ ਨੂੰ ਭੁਲਾ ਕੇ ਤੂੰ ਇਹ ਨਹੀਂ ਵੀ ਮੌਤ ਤੋਂ ਬਚ ਜਾਏਗਾ। ਖਾਣਾ ਪੀਣਾ ਹੱਸਣਾ ਸੌਣਾ ਇੱਥੇ ਸਭ ਕੁਝ ਯਾਦ ਹੈ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਧਰਿਕ ਜੀਵਨ ਨਹੀਂ ਰਹਿਣਾ, ਰਹਿਣਾ ਫਿਰ ਵੀ ਨਹੀਂ, ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ, ਵਿਛੋੜਾ ਤੇ ਸਭਨਾ ਨੂੰ ਪੈਣਾ। ਇੱਥੇ ਜੋ ਉਪਜਿਓ ਸੋ ਬਿਨ ਸਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਕਲ ਜੰਜਾਲ। ਇੱਥੇ ਜਿਹੜਾ ਵੀ ਪੈਦਾ ਹੋਇਆ ਉਹਨੇ ਇੱਕ ਦਿਨ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹ ਨਾ ਭੁੱਲ ਜਾਈ, ਇੱਥੇ ਦੁਨੀਆਂ ਵਿੱਚ ਆਇਆ ਜਿਹੜਾ ਕੋਈ ਪੈਦਾ ਹੋਇਆ ਉਹਨੇ ਇੱਕ ਦਿਨ ਇਸ ਸੰਸਾਰ ਦੇ ਤਖਤੇ ਤੋਂ ਚਲੇ ਜਾਣਾ। ਅੰਮ੍ਰਿਤ ਗੁਰਬਾਣੀ ਦਾ ਬਚਨ ਫਿਰ ਖਿਆਲ ਵਿੱਚ ਰੱਖਿਓ ਜੇ। ਸਾਹਿਬ ਜੀ ਆਖਦੇ ਨੇ, ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾਰੀ ਕੋ ਪਿੰਜਰ, ਪੰਖੀ ਵਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਮਾ, ਸਾਡੇ ਤੀਨ ਹੱਥ ਤੇ ਰਸੀਮਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਈ ਕੋ ਪਸ਼ਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਹੋਸ਼ਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚੁਮਾਰਾ ਜਾਣਾ ਤੇ ਬੰਦਿਆ ਸਾਰਿਆਂ ਨੇ ਧਨ ਜੋਬਰ ਅਰ ਫੁੱਲੜਾ ਨਾਠੀਆ ਦੇ ਦਿਨ ਚਾਰ ਪੱਬਣ ਕੇਰੇ ਪੱਤ ਜੋ ਢਲ ਟੁੱਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਬੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਮੰਜਾ ਡੂਮਣੀ ਰੋਵਾਂ ਕੀਣੀ ਬਾਣ ਕੀ ਨਾ ਸੁਣਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸੋਹਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਆ ਰਹਿ ਜਾਣ ਬਿਰਤੀ ਸਨ ਗੁਣ ਗਵਾਈ ਗੱਠੜੀ ਅਵਗਣ ਚੱਲੀ ਬੰਨ ਮੈਂ ਬੇਨਤੀ ਕਰਾਂ ਸਭ ਤੋਂ ਪਹਿਲੀ ਹਕੀਕਤ ਸਮਝਣ ਵਾਲੀ ਹੈ ਮਨਾ ਤੂੰ ਤਿਆਰੀ ਕਰ ਤੂੰ ਇੱਕ ਦਿਨ ਜਾਣਾ ਸੰਸਾਰ ਦਾ ਦੁਨੀ ਸੁਹਾਵਾ ਬਾਗ ਤੈਨੂੰ ਸਦੀਵੀ ਰਹਿਣ ਲਈ ਨਹੀਂ ਮਿਲਿਆ ਇਹ ਤੇ ਚੰਦ ਰੋਜ਼ ਦੀ ਕਹਾਣੀ ਹੈ ਇੱਕ ਦਿਨ ਇੱਥੋਂ ਸਭਨਾਂ ਨੇ ਚਲੇ ਜਾਣਾ ਸਾਹਿਬ ਮਾਲਕ ਨੂੰ ਚੇਤਾ ਕਰ ਨਿਰੰਕਾਰ ਨੂੰ ਚੇਤਾ ਕਰ ਇੱਕ ਗੁਰਬਾਣੀ ਵਿੱਚ ਬਚਨ ਬੜਾ ਪਿਆਰਾ ਉਹ ਕਹਿ ਕੇ ਮੈਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਆ ਜਾਣਾ ਸਤਿਗੁਰੂ ਬੜਾ ਪਿਆਰਾ ਬਚਨ ਆਖਦੇ ਨੇ ਕਹਿੰਦੇ ਇਹ ਸਮਝ ਲਈਏ ਜਿਵੇਂ ਆਹ ਸਰੀਰ ਹੈ ਇਹ ਦੇਹੀ ਹੈ ਇਹ ਕਾਇਆ ਹੈ ਇਹ ਇੱਕ ਦਿਨ ਆਪਣੇ ਪਤੀ ਪਰਮੇਸ਼ਰ ਆਪਣੇ ਵਿੱਚ ਵਸਦੇ ਰੱਬੀ ਅੰਸ਼ ਨੂੰ ਇੱਕ ਗੱਲ ਕਹਿਣ ਲੱਗੀ ਸਾਈਆਂ ਦੇਖ ਤੈਨੂੰ ਮੈਂ ਕਿੰਨਾ ਪਿਆਰ ਕਰਨੀ ਹੈ ਪਰ ਫਿਰ ਵੀ ਮੈਂ ਹੈਰਾਨ ਹੈ ਤੂੰ ਇੱਕ ਦਿਨ ਮੈਨੂੰ ਛੱਡ ਕੇ ਚਲਾ ਜਾਂਦਾ ਹੈ ਦੇਹੀ ਦੀ ਕਾਇਆ ਦੀ ਅਤੇ ਇਹਦੇ ਵਿੱਚ ਵਸਦੇ ਪਰਮਾਤਮਾ ਦੇ ਅੰਸ਼ ਦੀ ਆਪਸ ਵਿੱਚ ਹੀ ਗੱਲਬਾਤ ਹੁੰਦੀ ਹੈ ਆ ਦੇਹੀ ਕਾਇਆ ਆਪਣੇ ਪਤੀ ਪਰਮੇਸ਼ਰ ਦੇ ਅੰਸ਼ ਨੂੰ ਇੱਕ ਗੱਲ ਕਹਿੰਦੀ ਕਹਿਣ ਲੱਗੀ ਦੇਖ ਤੈਨੂੰ ਮੈਂ ਕਿੰਨਾ ਪਿਆਰ ਕਰਨੀ ਹੈ ਪਰ ਫਿਰ ਵੀ ਤੂੰ ਰੱਬ ਜਾਣੇ ਮੈਨੂੰ ਛੱਡ ਕੇ ਕਿਉਂ ਚਲਾ ਜਾਣਾ ਤੈਨੂੰ ਪਤਾ ਤੇਰੇ ਤੋਂ ਬਾਅਦ ਵਿੱਚ ਇਹ ਲੋਕ ਮੇਰਾ ਕੀ ਹੱਲ ਕਰਦੇ ਨੇ ਤੈਨੂੰ ਦੇਖ ਮੈਂ ਕਿੰਨੇ ਪਿਆਰ ਨਾਲ ਰੱਖਣੀ ਹੈ ਮੈਂ ਆਪਣੇ ਆਪ ਨੂੰ ਦੁੱਧ ਮੱਖਣਾਂ ਨਾਲ ਪਾਲਿਆ ਹੁੰਦਾ ਮੈਂ ਬੜੇ ਕੋਸ਼ਿਸ਼ ਕਰਨੀ ਹੈ ਇੱਕ ਵੀ ਦੁੱਖ ਮੈਨੂੰ ਨਾ ਪਹੁੰਚੇ ਪਰ ਹੈਰਾਨੀ ਦੀ ਗੱਲ ਹੈ ਜੇ ਤਾਂ ਤੂੰ ਚਲਾ ਜਾਂਦਾ ਇਹ ਲੋਕ ਮੈਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਇਹ ਲੋਕ ਮੈਨੂੰ ਕੀਮਤੀ ਬਿਸਤਰਿਆਂ ਤੋਂ ਲਾ ਦਿੰਦੇ ਨੇ ਇਹ ਲੋਕ ਮੈਨੂੰ ਬਰਫਾਂ ਵਿੱਚ ਲਾ ਦਿੰਦੇ ਨੇ ਇਹ ਲੋਕ ਮੇਰੀ ਦਸ਼ਾ ਵਿਗਾੜ ਦਿੰਦੇ ਨੇ ਤੇ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਛੱਡ ਕੇ ਕਿਉਂ ਚਲਾ ਜਾਂਦਾ ਤੂੰ ਮੇਰੇ ਨਾਲ ਹੀ ਰਹਿ ਅੰਦਰ ਵਸਦੇ ਆਤਮਾ ਨੇ ਅੰਦਰ ਵਸਦੇ ਪਰਮਾਤਮਾ ਦੇ ਅੰਸ਼ ਨੇ ਜਵਾਬ ਦਿੱਤਾ ਕਹਿਣ ਲੱਗੇ ਭਲੀਏ ਇਹ ਤੇ ਇੱਕ ਹਕੀਕਤ ਹੈ ਇਹ ਤੇ ਇੱਕ ਸੱਚ ਹੈ ਇਸ ਗੱਲ ਵਿੱਚ ਕੋਈ ਦੋਰਾਵਾਂ ਨਹੀਂ ਜਿੰਨਾ ਚਿਰ ਮਾਲਕ ਮੈਨੂੰ ਤੇਰੇ ਨਾਲ ਰੱਖੇ ਮੈਂ ਉਹਨਾਂ ਚਿਰ ਹੀ ਤੇਰੇ ਨਾਲ ਰਹਿ ਸਕਦਾ ਮੈਂ ਤੇ ਹੁਕਮੀ ਬੰਦਾ ਹੈ ਹੁਕਮ ਦੇ ਆਗਿਆ ਵਿੱਚ ਰਹਿ ਕੇ ਹੀ ਕਾਰ ਕਮਾ ਸਕਦਾ ਫਿਰ ਇਹਦੇ ਹੀ ਕਹਿਣ ਲੱਗੀ ਤੂੰ ਹੁਕਮ ਦੀ ਪਰਵਾਹ ਨਾ ਕਰ ਮੈਂ ਵੀ ਤਾਂ ਕਿੰਨੇ ਹੁਕਮ ਮੋੜ ਦੇਣੀ ਹੈ ਸਾਰੇ ਗੱਲਾਂ ਤੇ ਮੈਂ ਵੀ ਨਹੀਂ ਮੰਨਦੀ ਤੂੰ ਹੁਕਮ ਦੀ ਪਰਵਾਹ ਨਾ ਕਰ ਮੋੜ ਦੇ ਹੁਕਮ ਨੂੰ ਕਹਿਣ ਲੱਗੇ ਮੁਸ਼ਕਲ ਤੇ ਇਹ ਨਾ ਵੀ ਜਿਹੜਾ ਮੇਰਾ ਠਾਕੁਰ ਹੈ ਜਿਹੜਾ ਮੇਰਾ ਮਾਲਕ ਹੈ ਉਹ ਹੈ ਹੀ ਏਡਾ ਡਾਢਾ ਉਹਦਾ ਹੁਕਮ ਮੋੜਿਆ ਨਹੀਂ ਜਾ ਸਕਦਾ ਉਹਦਾ ਹੁਕਮ ਟਾਲਿਆ ਨਹੀਂ ਜਾ ਸਕਦਾ ਉਹ ਆਪਣੇ ਹੁਕਮ ਦੀ ਗੱਲ ਮਨਵਾ ਲੈਂਦਾ ਕਹਿਣ ਲੱਗੇ ਵਾਰ ਵਾਰ ਇਸਤਰੀ ਨੇ ਗੱਲਾਂ ਕਰੀਆਂ ਪਤੀ ਨੇ ਸੱਚ ਕਿਹਾ ਪਰ ਇਸਤਰੀ ਨੇ ਸੱਚ ਸਮਝਿਆ ਨਾ ਹੋਇਆ ਕਿ ਇੱਕ ਦਿਨ ਹਕੀਕਤ ਵਰਤੀ ਆਤਮਾ ਰੂਪ ਪਤੀ ਤੁਰ ਚੱਲਿਆ ਜਾਂਦਾ ਹੋਇਆ ਕਾਇਆ ਨੂੰ ਦੱਸ ਕੇ ਬਿਨਾਂ ਗਿਆ ਤੁਰ ਗਿਆ ਤੇ ਇਸ ਮਿੱਟੀ ਨੂੰ ਚੁੱਕੇ ਇਸ ਕਾਇਆ ਨੂੰ ਚੁੱਕੇ ਜੋ ਇਹਦੀ ਹਕੀਕਤ ਸੀ ਲੋਕਾਂ ਅੱਗ ਵਿੱਚ ਸਾੜ ਦਿੱਤੀ ਹਜ਼ੂਰ ਆਖਦੇ ਨੇ ਕਹਿੰਦੇ ਭਲਿਆ ਬੜਿਆਂ ਲੋਕਾਂ ਦੀਆਂ ਗੱਲਾਂ ਸੁਣ ਲੈਂਦਾ ਪਰ ਕਦੇ ਆਪਣੇ ਆਪ ਦੀ ਗੱਲ ਸੁਣ ਕੇ ਵੇਖੀ ਮੈਂ ਤੈਨੂੰ ਦੱਸਣਾ ਚਾਹੁੰਦਾ ਤੇਰੀ ਆਤਮਾ ਤੇ ਦੇਹੀ ਆਪਸ ਵਿੱਚ ਕੀ ਗੱਲਾਂ ਕਰਦੀਆਂ ਨੇ ਅੰਮ੍ਰਿਤ ਬਾਣੀ ਦਾ ਬਚਨ ਹੈ ਧਨਕ ਹੈ ਧਨ ਦਾ ਅਰਥ ਹੈ ਇਸਤਰੀ ਧਨਕ ਹੈ ਤੂੰ ਬਸ ਮੈਂ ਨਾਲ ਪ੍ਰਿਆ ਸੁਖ ਵਾਸੀ ਬਾਲ ਗੋਪਾਲੋ ਤੁਝੇ ਬਿਨਾ ਹੋ ਕਤੀ ਨਾ ਲੇਖੇ ਬਚਨ ਦੇ ਛੋੜ ਨਾ ਜਾਸਾਗੇ ਮੇਰੇ ਨਾਲ ਗੱਲ ਕਰ ਸੱਚ ਕਰਕੇ ਜਾਣੀ ਤੂੰ ਮੇਰੇ ਨਾਲ ਗੱਲ ਕਰ ਮੈਨੂੰ ਛੱਡ ਕੇ ਨਾ ਜਾਵੀ ਮੇਰੇ ਨਾਲ ਬਚਨ ਕਰ ਫਿਰ ਕਹਿਆ ਹਾਂ ਹੁਕਮੀ ਬੰਦਾ ਪਤੀ ਕਹਿਣ ਲੱਗਿਆ ਮੈਂ ਤਾਂ ਹੁਕਮ ਦਾ ਬੰਦਾ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਜਿੱਚਰ ਰੱਖਾ ਟਿੱਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾਤਾ ਗਏ ਕਹਿਣ ਲੱਗੇ ਜੋ ਪਿਰਿਆ ਬਚਨ ਕਹੇ ਧਨ ਸਾਚੇ ਇਸਤਰੀ ਨੂੰ ਸੱਚ ਦੀ ਗੱਲ ਕਹੀ ਧਨ ਕਛੂ ਨਾ ਸਮਝੇ ਚੰਚਲ ਕਾਚੇ ਉਹਨੇ ਬਿਲਕੁਲ ਪ੍ਰਵਾਹ ਨਾਮਨੀ ਨਹੀਂ ਸਮਝੀ ਬਹੁਰ ਬਹੁਰ ਪਿਰ ਹੀ ਸੰਗ ਮੰਗ ਉਹ ਬਾਤ ਜਾਣੇ ਕਰ ਹਾਸਾ ਗਏ ਬਾਰ ਬਾਰ ਪਤੀ ਦਾ ਸੰਗ ਮੰਗਦੀ ਹੈ ਪਰ ਉਹ ਨਹੀਂ ਸਮਝਦੀ ਭਈ ਇਹ ਤੇ ਗੱਲ ਮੇਰੀ ਝੂਠੀ ਹੈ ਇੱਕ ਦਿਨ ਸੱਚ ਵਰਤ ਜਾਣੇ ਆਈ ਆ ਗਿਆ ਪਿਰੇ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਟ ਸਧਾਰਿਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਗਏ ਕਹਿਣ ਲੱਗੇ ਦੇਹੀ ਪਈ ਰਹਿ ਗਈ ਇੱਕ ਦਿਨ ਆਤਮਾ ਰੂਪੀ ਪਤੀ ਛੱਡ ਕੇ ਚਲਾ ਗਿਆ ਉਹ ਭਲਿਆ ਧਨਵੰਤਾ ਅਰ ਨਿਰਧਨ ਮਨੀ ਮਨੀ ਦਾ ਅਰਥ ਹੁੰਦਾ ਮਾਨਵ ਬੰਦੇ ਮਨੁੱਖ ਤਾਂ ਕਿ ਕਛੂ ਨਾ ਕਾਨੀ ਰਹੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਿਦਾਨੀ ਦੇ ਕਹਿਣ ਲੱਗੇ ਉਹ ਧਨਵੰਤਾ ਨੂੰ ਤੇ ਨਿਰਧਨ ਨੂੰ ਉਹ ਕਿਸੇ ਦੀ ਕਾਨ ਨਹੀਂ ਮੰਨਦੀ ਮੌਤ ਉਹ ਕਿਸੇ ਦੀ ਪਰਵਾਹ ਨਹੀਂ ਮੰਨਦੀ ਮੌਤ ਇਸੇ ਲਈ ਕਈ ਵਾਰੀ ਬੇਨਤੀ ਕਰੀਦੀ ਹੈ ਉਹ ਬਲਿਆ ਜਾਤ ਬਰਾਦਰੀਆਂ ਦੀ ਗੱਲ ਉੱਚੇ ਹੰਕਾਰ ਦੀ ਗੱਲ ਵਰਣ ਵੰਡ ਦੀ ਗੱਲ ਇਹ ਮੌਤ ਨਹੀਂ ਜੇ ਮੰਨਦੀ ਸ਼ਮਸ਼ਾਨ ਭੂਮੀ ਚ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ ਹੰਕਾਰ ਨਾ ਕਰੀ ਕਿਤੇ ਮੌਤ ਨੂੰ ਭੁੱਲਿਆ ਰਵੇ ਧਨ ਦੌਲਤ ਪਿੱਛੇ ਹੰਕਾਰ ਨਾ ਕਰੀ ਕਿਤੇ ਮੌਤ ਨੂੰ ਭੁੱਲਿਆ ਰਵੇ ਸੱਚ ਨੂੰ ਪੱਲੇ ਬੰਨੀ ਇੱਕ ਦਿਨ ਮੌਤ ਨੇ ਤੇਰਾ ਬੂਹਾ ਖੜਕਾਉਣਾ ਜਿਨ੍ਹਾਂ ਦਾ ਬਹੁਤ ਬੂਹਾ ਖੜਕਾ ਦੇਵੇ ਉਹਨਾਂ ਵਿੱਚੋਂ ਕਦੇ ਕੋਈ ਜਿਉਂਦਾ ਨਹੀਂ ਰਹਿੰਦਾ ਜਿੱਤ ਦਿਹਾੜੇ ਧਨ ਵਰੀ ਸਾਗੇ ਦੇ ਲਿਖਾਏ ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾ ਲੈ ਆਏ ਅੱਜ ਵੀ ਸਾਹਿਬ ਨੇ ਬਚਨ ਜਿਹੜਾ ਉਹ ਅਲਾਣੀਆਂ ਵਿੱਚੋਂ ਬਖਸ਼ਿਸ਼ ਕੀਤਾ ਹੋਇਆ ਤੇ ਗੁਰੂ ਕਿਰਪਾ ਕਰੇ ਅੱਜ ਉਸ ਬਚਨ ਦੀ ਵਿਚਾਰ ਨਾਲ ਆਪਾਂ ਜੁੜ ਸਕੀਏ ਸਤਿਗੁਰੂ ਜੀ ਦੇ ਪਾਵਨ ਫੁਰਮਾਨ ਦੀ ਵਿਚਾਰ ਸ਼ੁਰੂ ਕਰੀਏ ਨਾਲ ਨਾਲ ਸਾਨੂੰ ਸਮਝ ਲੱਗ ਜਾਏ ਸਤਿਗੁਰੂ ਕਿਰਪਾ ਕਰਦੇ ਨੇ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ
ਆ ਦੇਖੋ ਮੇਰੇ ਬੱਚੇ ਨੇ ਕਿੰਨਾ ਵਧੀਆ ਪਾਠ ਕੀਤਾ ਮੈਂ ਇੰਨਾ ਵਕਤ ਨਹੀਂ ਮੇਰੇ ਕੋਲ ਮੈਂ ਸਾਰੀਆਂ ਗੱਲਾਂ ਖੋਲ ਸਕਾਂ ਕਿਉਂਕਿ ਇਹ ਗੱਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਰਾਗ ਵਡਹੰਸ ਵਡਹੰਸ ਰਾਗ ਦਾ ਨਾਂ ਹੈ ਮਹਿਲਾ ਪਹਿਲਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਘਰ ਪੰਜਵਾਂ ਪੰਜਵੇਂ ਘਰ ਵਿੱਚ ਗਾਉਣ ਦਾ ਹੁਕਮ ਹੈ ਅਲਾਣੀਆਂ ਇਸ ਬਾਣੀ ਦਾ ਹੈਡਿੰਗ ਹੈ ਇਸ ਬਾਣੀ ਦਾ ਅਗਲਾ ਨਾਂ ਕੀ ਹੈ ਉਹ ਹੈ ਅਲਾਣੀਆਂ ਸ਼ੋਕਮਈ ਗੀਤ ਲੋਕ ਸ਼ੋਕਮਈ ਗੀਤ ਗਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਨਹੀਂ ਖੁਸ਼ੀ ਗਮੀ ਦਾ ਪਤਾ ਵਿਆਹ ਸ਼ਾਦੀਆਂ ਹੁੰਦੀਆਂ ਨੇ ਸ਼ਰਾਬਾਂ ਉਡਾ ਕੇ ਅਸੀਂ ਗਲਤ ਕੰਮ ਕਰਕੇ ਆਪਣੇ ਜੀਵਨ ਦੇ ਖੁਸ਼ੀ ਨੂੰ ਵੀ ਬਰਬਾਦ ਕਰ ਲੈਂਦੇ ਹਾਂ ਸੱਚ ਕਰਕੇ ਜਾਣਿਓ ਸਾਨੂੰ ਇਹਨਾਂ ਮੌਤ ਦਾ ਵੀ ਨਹੀਂ ਪਤਾ ਮੌਤ ਬੂਹਾ ਖੜਕਾ ਦੇਵੇ ਅਸੀਂ ਫਿਰ ਵੀ ਰੱਬ ਨਾਲ ਉਲਾਮੇ ਦਿੰਦੇ ਹਾਂ ਭਲਿਆ ਮੌਤ ਦੇ ਨਾਲ ਉਲਾਮੇ ਨਾ ਦੇ ਬਲਕਿ ਇਹ ਸੋਚ ਵੀ ਇਹਨੇ ਰੱਬ ਨੇ ਏਡੀ ਕਿਰਪਾ ਕੀਤੀ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਕੋਈ ਅਫਸੋਸ ਕਰਨ ਆਇਆ ਕਹਿਣ ਲੱਗੇ ਮਾਂ ਕਿੱਡੇ ਹੀ ਵੱਡਾ ਭਾਣਾ ਵਰਤਿਆ ਉਹ ਕਹਿਣ ਲੱਗੀ ਕਾਹਦਾ ਕਹਿਣ ਲੱਗੇ ਸ਼ੁਕਰਾਨਾ ਕਰ ਕਹਿੰਦੇ ਕਿਸ ਗੱਲ ਦਾ ਮਾਂ ਤੇਰਾ ਜਵਾਨ ਪੁੱਤ ਮਰ ਗਿਆ ਕਹਿੰਦੀ ਸ਼ੋਕ ਨਾ ਕਰੋ ਭਲਿਆ ਸ਼ੁਕਰਾਨਾ ਕਰ ਦੱਬਾ ਤੂੰ ਮੈਨੂੰ 25 ਸਾਲ ਇੱਕ ਖਿਡੌਣਾ ਦਿੱਤਾ ਜਿਹਦੇ ਨਾਲ ਮੈਂ ਰੱਜ ਕੇ ਖੇਡੀ ਅੱਜ ਤੈਨੂੰ ਉਹ ਖਿਡੌਣਾ ਮਿਲ ਗਿਆ ਅੱਜ ਤੂੰ ਉਹ ਲਿਜਾਣਾ ਚਾਹੁੰਦਾ ਤੇ ਲੈ ਚੱਲਿਆ ਸੱਚ ਕਰਕੇ ਜਾਣਿਓ ਗੁਰਮਤਿ ਵਿੱਚ ਸ਼ੋਕ ਦਾ ਗੀਤ ਨਹੀਂ ਹੈ ਜਿਹੜੀ ਗੱਲ ਨੂੰ ਮਨੁੱਖ ਪ੍ਰਵਾਨ ਨਹੀਂ ਸੀ ਕਰਦਾ ਗੁਰੂ ਨੇ ਪਹਿਲੇ ਕਦਮ ਤੇ ਉਹਨੂੰ ਪ੍ਰਵਾਨ ਕਰਵਾਇਆ ਸਤਿਗੁਰੂ ਜੀ ਦੇ ਬਚਨ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੋਣਕਾ ਤੋ ਆਓ ਹਮਾਰੇ ਪਾਸ ਮੇਰੇ ਕੋਲ ਤਾਂ ਆਇਓ ਉਦੋਂ ਜਦੋਂ ਤੂੰ ਮਰਨਾ ਕਬੂਲ ਕਰ ਲਵੇਂਗਾ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਰਮੇਸ਼ਰ ਇੱਕ ਹੈ ਸਰਬ ਜਗ੍ਹਾ ਵਿਆਪਕ ਹੈ ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਮਿਲਾਪ ਹੁੰਦਾ ਹੈ ਜੀ
ਧੰਨ ਸਿਰੰਦਾ ਸੱਚਾ ਪਾਤਸ਼ਾਹੋ ජේන ජාගතන්දාලාය
තන්න සරන්දා තන්න ඔ ප්‍රමේශර් සරන්දා සිද්ගන බලා සච්චා පක්ෂා ඔ සච්චායිතය පක්ෂය ජින ජගත නුත්තන් දේව චලායා හොයා ජිනේ සංසාර නුත්තන් දේව චලායා හොයා ඒ සාරී රචන රපනේ රත්කේ හි තන්දයම් චලායි හැ ජී
මොහලත පුන්නේ පයි පරේ ਜਾਨੀ ਅੜਾ ਘੱਤ ਚਲਾਇਆ
ਸਭ ਜੀ ਆਖਦੇ ਨੇ ਕਹਿੰਦੇ ਫਿਰ ਇਹ ਗੱਲ ਚੇਤਾ ਰੱਖੀ ਉਹ ਸੱਚਾ ਪਾਤਸ਼ਾਹ ਉਹਦੇ ਜਿਹੜੇ ਫੁਰਮਾਨ ਨੇ ਉਹਦੇ ਜਿਹੜੇ ਕਰਮ ਨੇ ਉਹ ਕਦੇ ਝੂਠੇ ਨਹੀਂ ਹੋ ਸਕਦੇ ਮੋਹਲਤ ਦਾ ਅਰਥ ਹੁੰਦਾ ਸਮਾਂ ਉੱਨੀ ਦਾ ਅਰਥ ਹੁੰਦਾ ਜਦੋਂ ਪੁੱਗ ਗਿਆ ਪੂਰਾ ਹੋ ਗਿਆ ਭਾਈ ਪਾਈ ਦਾ ਅਰਥ ਹੁੰਦਾ ਉਹ ਆਸਾ ਕੀ ਵਾਰ ਦੇ ਵਿੱਚੋਂ ਵੀ ਰੋਜ਼ ਪੜ੍ਹਦੇ ਹੋ ਪੁਰਾਣੇ ਸਮੇਂ 'ਚ ਮਨੁੱਖ ਦੇ ਕੋਲ ਸਮੇਂ ਨੂੰ ਨਾਪਣ ਲਈ ਅੱਜ ਵਰਗੀ ਘੜੀ ਨਹੀਂ ਸੀ ਹੁੰਦੀ ਉਦੋਂ ਕੋਸ਼ਿਸ਼ ਕਰਦਾ ਸੀ ਇੱਕ ਪਾਣੀ ਦਾ ਵੱਡਾ ਸਾਰਾ ਟਾਪਾ ਲੈ ਕੇ ਇੱਕ ਪਾਣੀ ਦੀ ਬਾਲਟੀ ਲੈ ਕੇ ਇੱਕ ਕੌਲੀ ਛੋਟੀ ਜੀ ਲੈ ਕੇ ਪਾਣੀ ਦੀ ਬਾਲਟੀ ਭਰ ਕੇ ਉਹਦੇ ਉੱਤੇ ਕੌਲੀ ਛੱਡ ਦਿੰਦਾ ਸੀ ਕੌਲੀ ਦੇ ਥੱਲੇ ਨਿੱਕਾ ਜਿਹਾ ਛੇਕ ਹੈ ਤੇ ਉਹ ਕੌਲੀ ਪਾਣੀ ਵਿੱਚ ਹੌਲੀ 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 ਡੁੱਬ ਜਾਂਦੀ ਹੈ ਜਦੋਂ ਡੁੱਬ ਜਾਂਦੀ ਹੈ ਉਹ ਕੱਢ ਕੇ ਕੌਲੀ ਫਿਰ ਉੱਤੇ ਰੱਖ ਦਿੰਦਾ ਉਹ ਸੋਚ ਲੈਂਦਾ ਸੀ ਪੰਜ ਵਾਰੀ ਕੌਲੀ ਡੁੱਬ ਗਈ ਇਹਦਾ ਮਤਲਬ ਪੰਜ ਵਾਰੀ ਕੌਲੀ ਡੁੱਬਣ ਜਿੱਡਾ ਦਿਨ ਹੈ ਪੰਜ ਵਾਰੀ ਕੌਲੀ ਡੁੱਬ ਗਈ ਤੇ ਇਹਦਾ ਮਤਲਬ ਏਡਾ ਕੁ ਦਿਨ ਮੈਂ ਆਪਣੇ ਕੰਮਾਂ ਨੂੰ ਸੰਕੋਚ ਲਵਾਂ ਉਦੋਂ ਪਹਿਲਾਂ ਪਹਿਲ ਮਨੁੱਖ ਨੇ ਇਹ ਘੜੀ ਬਣਾਈ ਸੀ ਸਾਹਿਬ ਕਹਿੰਦੇ ਭਲਿਆ ਇੱਕ ਗੱਲ ਸੱਚ ਕਰਕੇ ਜਾਣ ਕੋ ਰਹਿ ਨਾ ਭਰੀਏ ਪਾਈਏ ਜਦੋਂ ਕਦੇ ਕੋਈ ਕੌਲੀ ਭਰ ਜਾਏ ਉਹ ਕਦੇ ਮੁੜ ਕੇ ਤੈਰ ਸਕਦੀ ਉਹ ਡੁੱਬ ਜਾਂਦੀ ਹੈ ਇਸੇ ਤਰ੍ਹਾਂ ਸੱਜਣ ਜਦੋਂ ਤੇਰੇ ਸਵਾਸਾਂ ਦੀ ਗੱਲ ਪੂਰੀ ਹੋ ਗਈ ਇੱਕ ਦਿਨ ਤੈਨੂੰ ਇਸ ਦੁਨੀਆ ਤੋਂ ਜਾਣਾ ਹੀ ਪੈਣਾ ਤੇਰੀ ਕਹਾਣੀ ਜਿੰਨੀ ਲਿਖੀ ਹੈ ਉਹ ਰੱਬ ਨੇ ਪੂਰਨ ਤੌਰ ਤੇ ਲਿਖ ਕੇ ਤੈਨੂੰ ਦਿੱਤੀ ਹੈ ਉਹਨੂੰ ਕੋਈ ਵਧਾ ਘਟਾ ਨਹੀਂ ਸਕਦਾ ਜੀ
ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ
ਜਾਨੀ ਜਿਹੜਾ ਬਹੁਤ ਦਿਲਾਂ ਦੇ ਨੇੜੇ ਰਹਿਣ ਵਾਲਾ ਸੀ ਉਹ ਚੱਲਿਆ ਇਸ ਦੁਨੀਆਂ ਦੇ ਅੰਦਰ ਜਦੋਂ ਕਦੇ ਇਵੇਂ ਤੋੜੀਦਾ ਪਿਆਰ ਤੇ ਹੁੰਦਾ ਤੇ ਪਰ ਕਹਿੰਦੇ ਪਿਆਰ ਦੀ ਥਾਂ ਤੇ ਸੱਚ ਕਰਕੇ ਜਾਣੋ ਰੁੰਨੇ ਵੀਰ ਸਭਾਏ ਸਾਰੇ ਪਰਿਵਾਰ ਦੇ ਲੋਕ ਸਕੇ ਭੈਣ ਭਰਾ ਕੋਲ ਬੈਠ ਕੇ ਰੋਣ ਲੱਗ ਪੈਂਦੇ ਨੇ
ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ
ਕਾਂ ਤੇ ਇਸ ਦੇਹੀ ਦਾ ਤੇ ਹੰਸ ਦਾ ਪਰਮਾਤਮਾ ਦਾ ਵਿਛੋੜਾ ਪੈ ਜਾਣਾ ਜਿਸ ਦਿਨ ਇਹ ਦਿਨ ਪੁੱਲ ਗਏ ਜਿਸ ਦਿਨ ਦਿਨ ਪੂਰੇ ਹੋ ਗਏ ਜੀ
ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ
ਤੂੰ ਜਿਹੋ ਜਿਹਾ ਇੱਥੋਂ ਕਮਾ ਕੇ ਜਾਏਗਾ ਉਹੋ ਜਿਹਾ ਰੱਬ ਦੇ ਘਰ ਤੈਨੂੰ ਪ੍ਰਾਪਤ ਹੋ ਜਾਣਾ ਭਾਵ ਤੇਰੀ ਅਗਲੇਰੀ ਜ਼ਿੰਦਗੀ ਉਵੇਂ ਜੀ ਬਣ ਜਾਣੀ ਹੈ ਵੇਖੀ ਕਿਤੇ ਤੇਰੇ ਹੱਥ ਵਿੱਚ ਕਾਗਜ਼ ਵੀ ਹੈ ਤੇਰੇ ਹੱਥ ਵਿੱਚ ਕਲਮ ਵੀ ਹੈ ਕਾਇਆ ਕਾਗਜ਼ ਕਹਿਣ ਲੱਗੇ ਤੇਰੇ ਕੋਲ ਰੱਬ ਨੇ ਕਾਇਆ ਰੂਪੀ ਕਾਗਜ਼ ਵੀ ਦਿੱਤਾ ਮੈਂ ਨੇੜੇ ਕਰਦੀ ਹਾਂ ਗੱਲ ਨੂੰ ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ ਕਿਤੇ ਲੇਖ ਪੂਰੇ ਨਾਲ ਲਿਖਦੇ ਨਹੀਂ ਕੱਲ ਤੈਨੂੰ ਆਪਣਾ ਲਿਖਿਆ ਆਪੇ ਹੀ ਭੁਗਣਾ ਪੈਣਾ ਹੈ ਜੀ
ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ
ਧੰਨੇ ਮੇਰਾ ਪਰਮੇਸ਼ਰ ਜੀ ਨੇ ਸਾਰੀ ਦੁਨੀਆਂ ਨੂੰ ਰਚ ਕੇ ਉਹਨੇ ਧੰਦਿਆਂ ਵਿੱਚ ਲਾਇਆ ਹੈ ਜੀ
ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ
ਪਿਆਣਾ ਦਾ ਅਰਥ ਹੁੰਦਾ ਪਿਆਣਾ ਕਰਨਾ ਉਹ ਭਲਿਓ ਸਾਹਿਬ ਸਿਮਰੋ ਮੇਰੇ ਭਾਈਓ ਉਹ ਮੇਰੇ ਵੀਰੋ ਉਹ ਮੇਰੇ ਭਾਈਓ ਉਹ ਗੁਰਮੁਖੋ ਆਪਾਂ ਸਾਹਿਬ ਨੂੰ ਚੇਤਾ ਕਰੀਏ ਸਾਹਿਬ ਦਾ ਸਿਮਰਨ ਕਰੀਏ ਸਾਹਿਬ ਦੀ ਯਾਦ ਵਿੱਚ ਜੁੜੀਏ ਇੱਕ ਦਿਨ ਇਹ ਦੁਨੀਆ ਤੋਂ ਸਭ ਨੂੰ ਜਾਣਾ ਪੈਣਾ ਹੈ
ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ
ਇੱਥੇ ਤਾਂ ਚਾਰ ਦਿਨਾਂ ਦਾ ਕੂੜਾ ਧੰਦਾ ਹੈ ਅੱਗੇ ਤੇ ਸਾਰਿਆਂ ਨੂੰ ਜਾਣਾ ਪੈਣਾ ਕੱਲੇ ਧੰਦੇ ਨੇ ਕਦੇ ਤੇਰੀ ਜ਼ਿੰਦਗੀ ਨੂੰ ਮੁਕਤ ਨਹੀਂ ਕਰਨਾ ਤੈਨੂੰ ਨਾਲ ਧਰਮ ਕਮਾਉਣਾ ਪਵੇਗਾ ਧਰਮ ਜ਼ਿੰਦਗੀ ਦਾ ਅੰਗ ਹੈ ਬੜਾ ਕੁਝ ਤੁਹਾਡੇ ਨਾਲ ਸਾਂਝਾ ਕਰਨਾ ਬਾਕੀ ਗੱਲਾਂ ਮੈਂ ਸੰਖੇਪ ਕਰਨੇ ਆ ਕਿਉਂਕਿ ਆਪਣੇ ਪੰਥ ਦੇ ਕੌਮ ਦੇ ਬੇਅੰਤ ਦਰਦ ਨੂੰ ਜਿਨ੍ਹਾਂ ਨੂੰ ਸਾਂਝ ਪਾਉਣੀ ਜ਼ਰੂਰੀ ਬਣ ਜਾਂਦੀ ਹੈ, ਪਰ ਮੈਂ ਬਾਕੀ ਅੱਖਰ ਸੰਖੇਪ ਰੂਪ ਵਿੱਚ ਤੁਹਾਡੇ ਨਾਲ ਸਾਂਝੇ ਕਰ ਰਿਹਾ। ਸਾਹਿਬ ਜੀ ਆਖਦੇ ਨੇ, ਕਹਿੰਦੇ ਉਹ ਜੱਗ ਨੂੰ ਧੰਦੇ ਲਾਉਣ ਵਾਲਾ ਪਰਮੇਸ਼ਰ, ਉਹਨੂੰ ਯਾਦ ਕਰ, ਤੇਰੀ ਜ਼ਿੰਦਗੀ ਦਾ ਇਹ ਕਰਮ ਹੈ ਜੀ।
ਆਗੈ ਸਰ ਪਰ ਜਾਣਾ ਜੋ ਮਹਿਮਾਣਾ, ਕਾਹੇ ਗਰਬ ਕੀਜੈ।
ਸਰ ਪਰ ਦਾ ਅਰਥ ਹੁੰਦਾ ਯਕੀਨਨ, ਅੱਗੇ ਤੂੰ ਲਾਜ਼ਮੀ ਚਲੇ ਜਾਣਾ, ਮੌਤ ਤੋਂ ਬਚ ਨਹੀਂ ਸਕਣਾ। ਇਹ ਗੱਲ ਚੇਤਾ ਰੱਖੀ, ਅੱਗੇ ਸਰ ਪਰ ਜਾਣਾ ਜੋ ਮਹਿਮਾਨਾ, ਜਿਵੇਂ ਇੱਕ ਮਹਿਮਾਨ ਹੁੰਦਾ, ਮਹਿਮਾਨ ਕਦੇ ਬਹੁਤਾ ਸਮਾਂ ਨਹੀਂ ਰਹਿੰਦਾ। ਕਹਿਣ ਲੱਗੇ ਕਾਗੇ ਗਰਬ ਕੀਜੇ, ਹੰਕਾਰ ਦੇ ਲਈ ਆਪਣਾ ਇੰਨਾ ਸਿਰ ਉੱਚਾ ਕਿਉਂ ਚੁੱਕੀ ਬੈਠਾ ਬੰਦਿਆ। ਇਹ ਗੱਲ ਚੇਤਾ ਰੱਖ, ਮੌਤ ਨੇ ਇੱਕ ਦਿਨ ਤੇਰਾ ਬੂਹਾ ਖੜਕਾਉਣਾ ਹੈ।
ਜਿਤ ਸੇਵਿਆ ਦਰਗਾਹ ਸੁਖ ਪਾਈਐ, ਨਾਮ ਤਿਸੇ ਕਾ ਲੀਜੈ।
ਨਾਮ ਵੀ ਉਹਦਾ ਨਹੀਂ ਜਿਹਦਾ ਨਾਮ ਲਿਆ ਤੇਰਾ ਦਰਗਾਹ ਵਿੱਚ ਮਾਣ ਮਰ ਜਾਏ, ਸਤਕਾਰ ਬਣ ਜਾਏ। ਜਿਹੜੇ ਜਗਤ ਨੂੰ ਧੰਦੇ ਲਾਉਣ ਵਾਲਾ, ਤੂੰ ਨਾਮ ਜਪਣਾ ਤੇ ਉਹਦਾ ਜਪ, ਯਾਦ ਕਰਨਾ ਤੇ ਉਹਨੂੰ ਕਰ। ਅਸੀਂ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਕਰਨੇ ਆ, ਮੱਥਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਣੇ ਆ। ਮੈਂ ਨਿੱਕਾ ਜਿਹਾ ਦਸਤਾਨ ਦੇ ਕੇ ਅੱਗੇ ਲੰਘ ਜਾਣਾ। ਯਾਦ ਰੱਖੋ ਜੇ ਬਾਕੀ ਜਿੰਨੇ ਵੀ ਧਰਮ ਨੇ ਉਹਨਾਂ ਵਿੱਚ ਤੁਹਾਨੂੰ ਦੋ ਵਿਚੋਲੇ ਮਿਲਣਗੇ। ਫਿਰ ਗੱਲ ਨੂੰ ਪਕੜ ਵਿੱਚ ਰੱਖਿਓ ਜੀ, ਜਿੰਨੇ ਵੀ ਧਰਮ ਨੇ ਉਹਨਾਂ ਵਿੱਚ ਤੁਹਾਨੂੰ ਦੋ ਵਿਚੋਲੇ ਲਾਜ਼ਮੀ ਮਿਲਣਗੇ। ਜਿਵੇਂ ਤੁਸੀਂ ਪੜ੍ਹ ਕੇ ਦੇਖੋ ਸਾਈ ਧਰਮ ਵਾਲਿਆਂ ਦਾ ਇਤਿਹਾਸ, ਜਦੋਂ ਉਹਨਾਂ ਹਜ਼ਰਤ ਈਸਾ ਮਸੀਹ ਨੂੰ ਰੱਬ ਦੇ ਦਰ ਤੋਂ ਅਲਾਹੀ ਕਲਾਮ ਆਇਆ ਤੇ ਉਹਨਾਂ ਨੇ ਆਪ ਨਹੀਂ ਸਾਂਭਿਆ, ਉਹਨਾਂ ਦੇ ਮਗਰੋਂ ਕਿਸੇ ਸੇਵਕ ਨੇ ਸਾਂਭਿਆ, ਇੱਕ ਵਿਚੋਲਾ ਉੱਥੇ ਪੈ ਗਿਆ। ਦੂਜਾ ਵਿਚੋਲਾ ਬਾਅਦ ਵਿੱਚ ਇਹ ਪੈ ਗਿਆ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਜੇ ਕਿਤੇ ਇਹਨਾਂ ਅੰਮ੍ਰਿਤ ਬੋਲਾਂ ਨੂੰ ਹਜ਼ਰਤ ਈਸਾ ਨੂੰ ਮੰਨੇਗਾ ਤਾਂ ਤੂੰ ਇਹਨਾਂ ਬੋਲਾਂ ਦੇ ਉੱਤੇ ਪੂਰਾ ਉਤਰ ਕੇ ਰੱਬ ਦੇ ਘਰ ਜਾ ਸਕਣਾ। ਮੁਬਾਰਕ ਸਾਰੇ ਧਰਮ ਸਤਿਕਾਰਯੋਗ ਨੇ, ਮੇਰਾ ਮਸਲਾ ਇਸ ਗੱਲ ਨਹੀਂ ਹੈ। ਤੁਸੀਂ ਕਦੇ ਵਿਚਾਰ ਕੇ ਦੇਖਿਓ, ਕੁਰਾਨ ਮਜੀਦ ਬੜੀ ਪਵਿੱਤਰ ਕਿਤਾਬ, ਉਹਨਾਂ ਦੇ ਧਾਰਮਿਕ ਗ੍ਰੰਥ ਹੈ, ਪਰ ਵਿੱਚ ਇੱਕ ਵਿਚੋਲਾ ਮਿਲੇਗਾ ਤੁਹਾਨੂੰ। ਉਹ ਦੱਸੇਗਾ ਭਈ ਰੱਬ ਦੇ ਦਰ ਤੋਂ ਕਿਵੇਂ ਇਲਾਮ ਆਇਆ, ਸ਼ਿਰਾ ਨਾਲ ਦੀ ਗੁਫਾ ਦੇ ਵਿੱਚ ਉਹਨਾਂ ਨੂੰ ਕਿਵੇਂ ਇਹ ਇਲਾਮ ਹੋਇਆ। ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਬਚਨ ਆਖੇ, ਮੈਂ ਤੇ ਉਮੀ ਹੈ, ਮੈਂ ਪੜ੍ਹਨਾ ਨਹੀਂ ਜਾਣਦਾ, ਉਹ ਕਹਿਣ ਲੱਗੇ ਲਿਖ ਭਲਿਆ। ਉਸ ਤੋਂ ਬਾਅਦ ਵਿੱਚ ਉਹਦੇ ਚੇਲਿਆਂ ਨੇ ਇਹਨੂੰ ਇਕੱਠਾ ਕੀਤਾ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਵਿੱਚ ਵੀ ਖਲੀਫੇ ਇੱਕ ਵਿਚਕਾਰ ਖਲੋਤੇ ਨੇ। ਦੋ ਵਿਚੋਲੇ ਤੁਹਾਨੂੰ ਲਾਜ਼ਮੀ ਮਿਲਣਗੇ ਕਿਸੇ ਵੇਲੇ। ਸਭ ਤੋਂ ਪੁਰਾਣਾ ਧਰਮ ਹੈ ਜਿਹੜਾ ਬਹੁਤ ਪੁਰਾਣੇ ਸਮੇਂ ਚ ਉਹ ਯਹੂਦੀਆਂ ਦਾ। ਯਹੂਦੀਆਂ ਨੂੰ ਵੀ ਜਦੋਂ ਇਲਾਮ ਹੋਇਆ, ਉਹਨਾਂ ਨੂੰ ਵੀ ਯਹੋਵਾ ਨਾਂ ਦਾ ਬੰਦਾ ਇੱਕ ਆ ਕੇ ਸੁਨੇਹਾ ਦਿੰਦਾ, 10 ਸਖਿਆਵਾਂ ਨੇ ਉਹਨਾਂ ਦੀਆਂ, ਤੇ ਉੱਥੇ ਵੀ ਇੱਕ ਵਿਚੋਲਾ। ਉਹਨਾਂ ਨੇ ਉਸ ਮੌਜਿਦ ਉਹਨਾਂ ਦਾ ਪੈਗੰਬਰ ਹੋਇਆ, ਮੌਜਿਦ ਨੇ ਕੋਈ ਬਚਨ ਨਹੀਂ ਸਾਂਭੇ, ਪਰ ਉਹਨਾਂ ਦੇ ਕਿਸੇ ਹੋਰ ਸ਼ਰਧਾਲੂ ਨੇ ਸਾਂਭੇ, ਮੁੜ ਕੇ ਉਹਨਾਂ ਦੇ ਵਿੱਚ ਫਿਰ ਇੱਕ ਵਿਚੋਲਾ। ਅੱਜ ਵੀ ਤੁਸੀਂ ਜੁੜਨਾ ਹੋਵੇ, ਮੈਂ ਕਿੰਨੀਆਂ ਕਿੰਨੀਆਂ ਗੱਲਾਂ ਕਰਾਂ, ਜਿਤਨੇ ਵੀ ਵੇਦ ਗ੍ਰੰਥ ਨੇ ਉਹਨਾਂ ਨੂੰ ਕਿਹਾ ਜਾਂਦਾ ਭਈ ਬ੍ਰਹਮਾ ਜੀ ਨੇ ਇਹ ਉਚਾਰਨ ਕੀਤੇ ਤੇ ਵੇਦ ਵਿਆਸ ਨੇ ਲਿਖੇ, ਬੜਾ ਲੰਮਾ ਸਮਾਂ ਵਿੱਚ ਇੱਕ ਵਿਚੋਲਾ। ਅੱਜ ਵੀ ਉਹਨਾਂ ਦੇ ਇੱਕ ਵਿਪਰਵਾਦੀ ਸੋਚ ਜਿਹੜੀ ਉਹ ਵਿੱਚ ਵਿਚੋਲਾ। ਸਿੱਖਾ ਮਾਣ ਕਰ, ਜਿਹੜੇ ਗੁਰੂ ਦੇ ਲੜ ਤੈਨੂੰ ਲਾਇਆ ਉਹਦੇ ਵਿੱਚ ਦੋਵੇਂ ਵਿਚੋਲੇ ਨਹੀਂ ਹੈ, ਦੋਵੇਂ ਵਿਚੋਲੇ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਸਾਹਿਬ ਦੇ ਸੇਵਕਾਂ ਨੇ ਨਹੀਂ ਲਿਖੀ, ਗੁਰੂ ਸਾਹਿਬ ਆਪ ਲਿਖ ਕੇ ਤੈਨੂੰ ਦੇ ਕੇ ਗਏ। ਇੱਥੇ ਕੋਈ ਵਿੱਚ ਵਿਚੋਲਾ ਨਹੀਂ ਹੈ, ਜਿਹੜੀ ਬਾਣੀ ਉਹਨਾਂ ਲਿਖੀ ਉਹੀਓ ਬਾਣੀ ਤੇਰੇ ਤੱਕ ਪਹੁੰਚਾ ਕੇ ਗਏ, ਇਹਦੇ ਵਿੱਚ ਵਿਚੋਲਾ ਨਹੀਂ ਹੈ। ਦੂਜੀ ਗੱਲ ਯਾਦ ਰੱਖੇ ਜੇ, ਜਦੋਂ ਖਾਲਸਾ ਬਣਾਇਆ ਉਦੋਂ ਵੀ ਸਤਿਗੁਰਾਂ ਦੇ ਵਿੱਚੋਂ ਮਸੰਦ ਨੂੰ ਕੱਢ ਦਿੱਤਾ, ਕਹਿਣ ਲੱਗੇ ਪੁੱਤ ਵੇ ਤੂੰ ਸਿੱਧਾ ਗੁਰੂ ਦੇ ਚਰਨਾਂ ਵਿੱਚ ਜੁੜੀ, ਤੇਰੇ ਵਿੱਚ ਵਿਚੋਲਾ ਕੋਈ ਵੀ ਨਹੀਂ ਹੋਵੇਗਾ। ਸਾਡੇ ਕੋਲ ਦੋਵੇਂ ਵਿਚੋਲੇ ਨਹੀਂ ਹੈ, ਮੈਂ ਬੇਨਤੀ ਕਰਨ ਲੱਗਾ ਸਰ। ਸਤਿਗੁਰੂ ਕਿਰਪਾ ਕਰਦੇ ਨੇ, ਕਹਿਣ ਲੱਗੇ ਤੂੰ ਉਹਦਾ ਨਾਮ ਲੈ, ਉਸ ਪਰਮੇਸ਼ਰ ਦੀ ਇਬਾਦਤ ਕਰ, ਜਿਹਦੀ ਇਬਾਦਤ ਕਰਿਆ ਤੈਨੂੰ ਦਰਗਾਹੀ ਮਾਣ ਪ੍ਰਾਪਤ ਹੋਵੇ ਜੀ।
ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ।
ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ ਆਪਣੇ ਜੀਵਨ ਦੇ ਅੰਦਰ, ਅੱਗੇ ਹੁਕਮ ਨਹੀਂ ਜੋ ਰੱਬ ਦੀ ਦਰਗਾਹ ਵਿੱਚ ਚੱਲਦਾ, ਅੱਗੇ ਤੇ ਜੋ ਮਾਲਕ ਨੂੰ ਭਾਉਂਦਾ ਤੇਰੀ ਜ਼ਿੰਦਗੀ ਦਾ ਲਿਖਿਆ ਹੋਇਆ ਸੱਚ ਉੱਥੇ ਪ੍ਰਗਟ ਹੋਣਾ ਹੈ। ਉੱਥੇ ਕਦੇ ਕਦੇ ਕਿਸੇ ਦੇ ਉੱਤੇ ਕੀ ਜਿੰਦ ਉੱਤੇ ਬੀਤਦਾ, ਕਹਿਣ ਲੱਗੇ ਇਹ ਤੇ ਪਰਮੇਸ਼ਰ ਹੀ ਜਾਣੇ ਜੀ।
ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹ ਪਿਆਣਾ।
ਸਾਰਿਆਂ ਲਈ ਇੱਕੋ ਇੱਕ ਦਿਨ ਪਿਆਲਾ ਕਰਨਾ ਪੈਣਾ, ਇੱਥੋਂ ਪਿਆਲਾ ਕਰਨਾ ਪੈਣਾ, ਜਾਣਾ ਪੈਣਾ। ਇਸ ਲਈ ਆਓ ਸਾਰੇ ਸਾਹਿਬ ਨੂੰ ਸਿਮਰੀਏ ਜੀ।
ਗੋਤਿ ਸੁਭਾਵੈ ਸਮਰੱਥ ਸੁਥੀਆ, ਹਿਲੜਾ ਇਹੋ ਸੰਸਾਰੋ।
ਗੋਤਿ ਸੁਭਾਵੈ, ਜੋ ਰੱਬ ਨੂੰ ਚੰਗਾ ਲੱਗਦਾ, ਸਮਰੱਥ ਸੁਥੀਆ, ਉਹੀ ਕੁਝ ਉਹਨੇ ਕਰਕੇ ਵਿਖਾਇਆ। ਹਿਲੜਾ ਇਹ ਸੰਸਾਰੋ, ਆ ਸੰਸਾਰ ਤਾਂ ਇੱਕ ਹੀਲਾ ਵਸੀਲਾ ਤਾਂ ਕਿ ਮਨੁੱਖ ਧਰਮ ਕਮਾ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਅਭੇਦ ਹੋ ਸਕੇ ਜੀ।
ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣਹਾਰੋ।
ਦੁਨੀਆਂ ਵੀ ਥਾਂ ਆਪਾਂ ਵੇਖਨੇ ਹੈ, ਭਾਵੇਂ ਉਹ ਪਾਣੀ ਹੈ, ਭਾਵੇਂ ਸੁੱਕੀ ਥਾਂ ਹੈ, ਭਾਵੇਂ ਆਕਾਸ਼ ਵਿੱਚ ਹੈ, ਸਾਰੀਆਂ ਥਾਵਾਂ ਤੇ ਉਹ ਸੱਚਾ ਸਿਰਜਣਹਾਰ ਹੀ ਪਸਰਿਆ ਹੈ ਜੀ।
ਸਾਚਾ ਸਿਰਜਣਹਾਰੋ ਲੱਖ ਅਪਾਰੋ, ਤਾ ਕਾ ਅੰਤ ਨਾ ਪਾਇਆ।
ਉਹ ਸੱਚਾ ਸਿਰਜਣਹਾਰ ਹੈ ਜਿਹਦਾ ਅੰਤ ਨਹੀਂ ਕੋਈ ਪਾ ਸਕਦਾ। ਇਹ ਗੱਲ ਚੇਤਾ ਰੱਖਿਓ, ਜੇ ਉਸ ਨਿਰੰਕਾਰ ਨੇ ਸੱਚਾ ਸਿਰਜਣਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨਾ ਪਾਇਆ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸੇ ਲਈ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਭਰਮਾਂ ਦੀ ਦੁਨੀਆਂ ਵਿੱਚੋਂ ਕੱਢ ਕੇ ਗੁਰਮਤਿ ਦੇ ਲੜ ਜੋੜਿਆ ਸੀ। ਭਲਿਆ ਇੱਕ ਗੱਲ ਚੇਤਾ ਰੱਖੀ, ਮੱਥਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਨੇ ਹੈ ਤੇ ਟੇਵੇ ਬ੍ਰਾਹਮਣਾਂ ਕੋਲੋਂ ਜਾ ਕੇ ਬਣਵਾਉਣੇ ਹੈ, ਗੱਲਾਂ ਤੇ ਗੁਰੂ ਦੀਆਂ ਕਰਨੇ ਹੈ, ਮੰਗਦੇ ਤਾਂ ਇਹਨੇ ਕੋਲੋਂ ਹੈ, ਪਰ ਜਦੋਂ ਪੁੱਛ ਕੇ ਚੱਲਦੇ ਤੇ ਕਿਸੇ ਨੂੰ ਹੱਥ ਦਿਖਾ ਕੇ ਕਦੇ ਟੇਵੇ ਲਾ ਕੇ ਧੀਆਂ ਪੁੱਤਰਾਂ ਦੇ ਵਿਆਹ ਕਰਵਾਉਣਾ, ਸ਼ਬਦ ਫਿਰ ਬਾਅਦ ਵਿੱਚ ਪੜਵਾਉਣਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਦੇਖੋ ਸਜਣਾ, ਗੁਰੂ ਤੇਰੀ ਝੋਲੀ ਸੁੱਖਾਂ ਦੇ ਨਾਲ ਭਰ ਦੇਵੇਗਾ। ਗੁਰੂ ਨੇ ਇਸੇ ਲਈ ਇੱਕ ਕਿਰਪਾ ਕੀਤੀ ਸੀ, ਕਹਿਣ ਲੱਗੇ ਮੈਂ ਤੈਨੂੰ ਮੌਤ ਦਾ ਗੀਤ ਵੀ ਖੁਸ਼ੀ ਬਣਾ ਕੇ ਗਾਉਣਾ ਚਾਹੁੰਦਾ। ਤੈਨੂੰ ਪਤਾ ਹੋਵੇ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਪਰ ਜਿਨ੍ਹਾਂ ਨੇ ਗੁਰਮਤ ਨੂੰ ਸਮਝ ਲਿਆ ਉਹ ਕਦੇ ਮੌਤ ਤੋਂ ਨਹੀਂ ਡਰਦੇ। ਉਹ ਤੇ ਮਾਲਕ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੇ ਨੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮੈਨੂੰ ਮਰਨ ਦਾ ਚਾਉ ਦਾਤਿਆ, ਪਰ ਮੈਂ ਇੱਕ ਅਰਦਾਸ ਕਰਨਾ, ਮੈਂ ਕਿਸੇ ਸੜਕਾਂ ਤੇ ਨਾ ਮਰਾਂ। ਮੈਨੂੰ ਮਰਨ ਦਾ ਚਾਅ ਤਾਂ ਹੈ, ਪਰ ਮੈਂ ਕਿਸੇ ਬਗਾਨਿਆਂ ਦੇ ਬੂਹੇ ਤੇ ਨਾ ਮਰਾਂ। ਮੈਨੂੰ ਮਰਨ ਦਾ ਚਾਅ ਤਾਂ ਹੈ, ਪਰ ਮੈਂ ਕਿਸੇ ਬਿਸਤਰੇ ਤੇ ਬਿਮਾਰੀ ਨਾਲ ਨਾ ਮਰਾਂ। ਤੂੰ ਇੱਕ ਕਿਰਪਾ ਕਰ ਦੇਵੀਂ ਉਹ ਸਾਈਆਂ, ਜੇ ਮੈਨੂੰ ਜ਼ਿੰਦਗੀ ਦਿੱਤੀ ਹੈ ਤਾਂ ਇਹ ਮੈਂ ਤੇਰੇ ਦੁਆਰੇ ਤੇ ਬੈਠ ਕੇ ਮਰ ਸਕਾਂ, ਮੈਂ ਪੰਥ ਦੇ ਲੇਖੇ ਲਾ ਕੇ ਭੰਨ ਸਕਾਂ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਸਕਾਂ। ਮੈਂ ਰੁਲ ਕੇ ਨਹੀਂ ਮਰਨਾ ਚਾਹੁੰਦਾ, ਮੈਂ ਮੌਤ ਨੂੰ ਤੇ ਕਬੂਲ ਕਰਨਾ, ਪਰ ਮੈਂ ਇਹ ਵੀ ਚਾਹੁੰਦਾ ਮੇਰੀ ਮੌਤ ਕਿਹੋ ਜਿਹੀ ਹੋਵੇ। ਮੈਂ ਮੌਤ ਵੀ ਚੁਣਨੀ ਚਾਹੁੰਦਾ, ਕਿਉਂਕਿ ਮੈਂ ਤੇਰੀ ਬਾਣੀ ਵਿੱਚੋਂ ਪੜ੍ਹਿਆ, ਮੈਂ ਤੇਰੇ ਬੋਲਾਂ ਵਿੱਚੋਂ ਪੜ੍ਹਿਆ। ਸਤਿਗੁਰੂ ਜੀ ਆਖਦੇ ਨੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੈਨੂੰ ਕਿਤੇ ਸਾਹਿਬ ਨਾ ਵਿਸਰ ਜਾਏ, ਮੈਂ ਮੌਤ ਤੇ ਲੈਣੀ ਚਾਹੁੰਦਾ, ਪਰ ਮੈਂ ਤੇਰੇ ਦੁਆਰੇ ਦੀ ਮੌਤ ਲੈਣੀ ਚਾਹੁੰਦਾ। ਮੈਨੂੰ ਮੌਤ ਦਾ ਡਰ ਨਹੀਂ ਉਹ ਦਾਤਿਆ। ਇੱਕ ਗੱਲ ਚੇਤਾ ਰੱਖੋ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਪਾਠ ਕਰਨ ਦਾ ਤਾਂ ਲਾਭ ਹੈ, ਗੁਰੂ ਚਰਨਾਂ ਵਿੱਚ ਜੁੜਨ ਦਾ ਤਾਂ ਲਾਭ ਹੈ, ਮਾਲਕ ਦੇ ਦਰ ਤੇ ਮੱਥਾ ਟੇਕਣ ਦਾ ਤਾਂ ਲਾਭ ਹੈ, ਜੇ ਤੇਰੇ ਜੀਵਨ ਵਿੱਚੋਂ ਮੌਤ ਦਾ ਡਰ ਖਤਮ ਹੋ ਜਾਏ, ਤੈਨੂੰ ਭਰੋਸਾ ਹੋਵੇ ਮੈਨੂੰ ਮੌਤ ਦਾ ਡਰ ਨਹੀਂ, ਮੈਂ ਤੇ ਆਪਣੇ ਪ੍ਰੀਤਮ ਦੇ ਦੇਸ਼ ਚੱਲਿਆ, ਮੈਂ ਤੇ ਆਪਣੇ ਮਾਲਕ ਦੇ ਦੇਸ਼ ਚੱਲਿਆ। ਅਬਰ ਮੂਏ ਕਿਆ ਸੋਧ ਕਰੀਜੈ, ਤੋ ਕੀਜੈ ਜੋ ਆਪਨ ਜੀਜੈ। ਕਹਿਣ ਲੱਗੇ ਦੂਜੇ ਦੇ ਮਰਿਆਂ ਤੇ ਕਾਹਦਾ ਅਫਸੋਸ ਕਰਨਾ, ਬੰਦਿਆ ਤੂੰ ਆਪਣੀ ਮੌਤ ਨੂੰ ਸੋਚ, ਇੱਕ ਦਿਨ ਤੂੰ ਦੁਨੀਆਂ ਤੋਂ ਚਲੇ ਜਾਣਾ, ਸੰਸਾਰ ਤੋਂ ਚਲੇ ਜਾਣਾ, ਮੌਤ ਤੇ ਸਭਨਾਂ ਨੂੰ ਆਉਣੀ ਹੈ, ਪਰ ਕਈਆਂ ਦੀ ਮੌਤ ਲੋਕ ਉਡੀਕਦੇ ਨੇ, ਰੱਬਾ ਇਹੋ ਜੇ ਪਾਪੀ ਦਾ ਕਦੋਂ ਅੰਤ ਹੋਵੇ। ਅਸੀਂ ਚਾਹੁੰਦੇ ਹਾਂ ਇਹ ਦੁਨੀਆਂ ਵਿੱਚੋਂ ਚਲਾ ਜਾਵੇ, ਕੁਝ ਲੋਕ ਉਹ ਨੇ ਜਿਨ੍ਹਾਂ ਦੀ ਮੌਤ ਨੂੰ ਵੀ ਲੋਕ ਨਮਸਕਾਰਾਂ ਕਰਦੇ ਨੇ, ਰੱਬਾ ਇਹਨਾਂ ਦੀ ਮੌਤ ਵੀ ਜ਼ਿੰਦਗੀ ਦੇਣ ਵਾਲੀ ਹੈ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਮੌਤ ਵੀ ਹਯਾਤ ਹੈ। ਜਿਨ੍ਹਾਂ ਨੂੰ ਮਰਨ ਦਾ ਪਤਾ ਲੱਗ ਗਿਆ ਉਹ ਤੇ ਜਿਉਂਦਿਆਂ ਜੀ ਇੱਕ ਅਰਦਾਸ ਕਰਦੇ ਨੇ, ਸਾਹਿਬਾ ਕਿਰਪਾ ਕਰੀ ਮੈਨੂੰ ਕਦੇ ਆਪਣੇ ਦਰ ਤੋਂ ਲਾਂਭੇ ਨਾ ਕਰੀ, ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਮੌਤ ਕਬੂਲਣੀ ਚਾਹੁੰਦਾ, ਮੈਂ ਤੇਰੇ ਦਰ ਨਾਲ ਜੁੜ ਕੇ ਮੌਤ ਕਬੂਲਣੀ ਚਾਹੁੰਦਾ। ਮੌਤ ਦੀ ਤਾਂ ਗੱਲ ਹੀ ਵੱਖਰੀ ਹੈ, ਮੈਂ ਤੇ ਜ਼ਿੰਦਗੀ 'ਚ ਵੀ ਕਦੇ ਖਿਆਲ ਨਹੀਂ ਕਰਿਆ। ਫਰੀਦਾ ਪਾਰ ਪਰਾਇਆ ਦੱਸਣਾ, साईं मुझे ना दे जे तू एवें रखसी जियो शरीरो ले जेड़े कबरां नू मत्था टेकदे ने उना की शहीद होणा है जेड़े लकड़ी देहधारियां दे डेरियां नू पूजदे ने ओए उना कौम लई की करना भले इत्थे तां ओहियो मर्जी बड़े गुरु चरणा विच जिउंदे ने अपना आपा वारदे ने जिन्होंने गुरु को रह के जिंदगी गुजारी हो बे। मैं दो कु दृष्टांत तुहाडे चरणां विच रखणे ने ताकि सानू समझ लग जाए। बाबा दीप सिंह वर्गे जदों अरदास करके तुरन लगा एक बेनती कीती सतगुरा लोकां अंदाजा लाउणा आ बुढ़े वेले खंडा चुके तुरन लगा लोकां मेरी जिंदगी दे अंदाजे लाउणे ने लोकां मेरे बुढ़ापे दे अंदाजे लाउणे ने लोकां मेरियां चिट्टियां दाढ़ियां दे अंदाजे लाउणे ने लोकां मेरियां बाहूबल दे अंदाजे लाउणे ने ओह किसे ने अंदाजा नहीं लाउणा। बाबा दीप सिंह भावे बुढ़ा हो गया पर एदा गुरु ते जिहड़ा थापड़ा दे 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 ते गुरमुख बुढ़े कदे नहीं जिहड़ा अंतर सुरत ज्ञान दातिया एने कु श्वास देवी मैं जदों चढ़ाई करा जदों मैं अपना सीस पेट करा उदों दर तेरा होवे किसे होर दा दर ना होवे सिखा गुरु ते मान करो तेरा गुरु कितना दयालु है। अरदास करके तुरिया बाबा दीप सिंह अज भी परिक्रमा विच पिया होया शीश तैनूं इस गल दी सोझी दिंदा गुरु ते भरोसा करके देखो सजणा तेरे दर ते मौत भी मंगती बन जाएगी ओ तैनूं गुरु अपने चरणा विच जोड़ लेगा। गुरु चरणा विच कदे जुड़ के तां देख गुरु दर तो तैनूं इहो जे सुनेहे मिलदे ने। भाई नंद लाल सिंह उन्हां इक बचन लिखिया बड़ा प्यारा एक दिन एकांत विच बैठे अपने मालक दियां प्रीतम दियां बातां करदियां करदियां बैराग विच आ गए बड़ा मन बैरागी होया ते गुरु दे चरणा विच जुड़ के कोल दी लंघ रही हवा ने दो चार गल्लां क्योंकि कवियां दे अपने अंदाज हुंदे ने ਉਹ ਹਵਾ ਨਾਲ ਵੀ ਗੱਲਾਂ ਕਰ ਲੈਂਦੇ ਨੇ ਉਹ ਦਰਖਤਾਂ ਨਾਲ ਵੀ ਕਾਇਨਾਤ ਵੀ ਗੱਲਾਂ ਕਰ ਲੈਂਦੇ ਨੇ। ਪਹਿਲਾਂ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਹਵਾ ਪੁੱਛਣ ਲੱਗੀ ਨੰਦ ਲਾਲ ਤੇਰੀਆਂ ਅੱਖਾਂ ਵਿੱਚ ਪਾਣੀ ਸਦਾ ਵਿਗਾਸ ਦੀਆਂ ਗੱਲਾਂ ਕਰਨ ਵਾਲੇ ਆ ਸਦਾ ਪਿਆਰ ਦੀਆਂ ਗੱਲਾਂ ਕਰਨ ਵਾਲੇ ਆ ਆਪਣੇ ਗੁਰੂ ਤੇ ਆਪਾ ਵਾਰਨ ਵਾਲੇ ਆ ਤੇਰੀਆਂ ਅੱਖਾਂ ਵਿੱਚ ਪਾਣੀ ਕਹਿਣ ਲੱਗੇ ਹਾਂ ਭਲੀਏ ਮੇਰੀਆਂ ਵੀ ਅੱਖਾਂ ਵਿੱਚ ਅੱਜ ਪਾਣੀ ਆ ਗਿਆ। ਕਹਿਣ ਲੱਗੇ ਕਿਹੜੀ ਗੱਲੋਂ ਕਹਿਣ ਲੱਗੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਤਾਂ ਆਇਆ ਮੇਰੀਆਂ ਅੱਖਾਂ ਵਿੱਚੋਂ ਪਾਣੀ ਤਾਂ ਆਇਆ ਮੈਂ ਇੱਕ ਦਿਨ ਮਰ ਜਾਣਾ। ਕਹਿਣ ਲੱਗੀ ਤੂੰ ਗੁਰੂ ਦਾ ਸੇਵਕ ਹੋ ਕੇ ਮਰਨ ਤੋਂ ਡਰਦਾ। ਕਹਿਣ ਲੱਗੇ ਮੈਂ ਮੌਤ ਤੋਂ ਨਹੀਂ ਡਰਦਾ ਫਿਰ ਕਿਹੜੀ ਗੱਲ ਤੋਂ ਡਰਨਾ। ਕਹਿਣ ਲੱਗੇ ਜਦੋਂ ਮੈਂ ਮਰ ਜਾਣਾ ਮੇਰੀ ਦੇਹੀ ਚੁੱਕ ਕੇ ਸਾੜ ਦਿੱਤੀ ਜਾਣੀ ਹੈ ਸੜੀ ਹੋਈ ਦੇਹੀ ਦੀ ਇੱਕ ਰਾਖ ਬਣ ਜਾਣੀ ਹੈ ਰਾਖ ਦੀ ਢੇਰੀ ਬਣ ਜਾਣੀ ਹੈ ਸੱਚ ਕਰਕੇ ਜਾਣੀ ਭਲੀਏ ਜਦੋਂ ਉਹ ਢੇਰੀ ਦੇ ਕੋਲ ਦੀ ਉੜ ਕੇ ਹਵਾ ਕੋਲ ਦੀ ਤੇਜ਼ ਲੰਘੇਗੀ ਕਿਤੇ ਉਹ ਢੇਰੀ ਦੇ ਵਿੱਚੋਂ ਕੁਝ ਰਾਖ ਦੇ ਕਿਣਕੇ ਕੁਝ ਉਹ ਧੂੜ ਦੇ ਕਿਣਕੇ ਕੁਝ ਮੇਰੀ ਮਿੱਟੀ ਦੇ ਦੇਹੀ ਦੇ ਸੁਆਹ ਦੇ ਕਿਣਕੇ ਕਿਤੇ ਉਹ ਉੜ ਕੇ ਕਿਸੇ ਦੂਜਿਆਂ ਦੇ ਬੂਹੇ ਤੇ ਨਾ ਚਲੇ ਜਾਣ ਲੋਕ ਮੈਨੂੰ ਉਲਾਮੇ ਨਾ ਦੇਣ ਜ਼ਿੰਦਗੀ ਭਰ ਗੁਰੂ ਦਾ ਭੋਕੇ ਵਿਚਰਨ ਵਾਲਿਆ ਅੱਜ ਤੇਰੀ ਮਿੱਟੀ ਵੀ ਦੂਜਿਆਂ ਦੇ ਬੂਹੇ ਤੇ ਰੁੜਦੀ ਹੈ ਜਿਉਂਦਿਆਂ ਜੀ ਤਾਂ ਮੈਂ ਕਿਤੇ ਨਹੀਂ ਜਾਣਾ ਚਾਹੁੰਦਾ ਵੇਖੀ ਕਿਤੇ ਮੇਰੀ ਮਿੱਟੀ ਵੀ ਚੁੱਕ ਕੇ ਦੂਜੇ ਦੇ ਬੂਹੇ ਤੇ ਨਾ ਸੁੱਟ ਦੇਵੀ ਮੈਂ ਤਾਂ ਰੋਨੇ ਹਵਾ ਮੇਰੇ ਕੋਲ ਜਿੰਨਾ ਚਿਰ ਵਕਤ ਹੋਇਆ ਮੈਂ ਗੁਰੂ ਤੋਂ ਬਿਨਾਂ ਕਦੇ ਕਿਸੇ ਕੋਲ ਨਹੀਂ ਜੇ ਗਿਆ ਪਰ ਵੇਖੀ ਕਿਤੇ ਮਰਨ ਤੋਂ ਬਾਅਦ ਮੇਰੀ ਰਾਖ ਵੀ ਚੁੱਕੇ ਬਗਾਨਿਆਂ ਦੇ ਬੂਹੇ ਤੇ ਨਾ ਸਿੱਟੀ ਮੈਂ ਮਾਲਕ ਦੇ ਘਰ ਤੋਂ ਦੋਸ਼ੀ ਹੋ ਜਾਵਾਂਗਾ ਗੁਰੂ ਦਰੋਂ ਨਾ ਚੁੱਕ ਲਿਜਾਵੀ ਮੇਰੀ ਖਾਕ ਹਵਾਏ ਨਹੀਂ ਤਾਂ ਲੋਕੀ ਦੇਣਗੇ ਤਾਨੇ ਥਾਂ ਥਾਂ ਨੇ ਲਗਾਏ ਮੈਂ ਇੱਕੋ ਦਰ ਦਾ ਹੋ ਕੇ ਵਿਚਰਨਾ ਚਾਹੁੰਦਾ ਮੈਂ ਕਦੇ ਕਿਸੇ ਦੇ ਦਰ ਤੇ ਨਹੀਂ ਜਾਣਾ ਚਾਹੁੰਦਾ ਮੈਂ ਤੇਰੇ ਚਰਨਾਂ ਵਿੱਚ ਹੀ ਜੁੜਨਾ ਚਾਹੁੰਦਾ ਮੇਰਾ ਦਿਆ ਸਾਈਆਂ ਗੁਰੂ ਤੇ ਭਰੋਸਾ ਕਰਕੇ ਦੇਖਿਓ ਜੇ ਮੈਂ ਬੇਨਤੀ ਕਰਾਂ ਕਈ ਐਸੇ ਵੀ ਨੇ ਜਿਨ੍ਹਾਂ ਨੇ ਭੁੱਖ ਤੇ ਦੁੱਖ ਸਹਿ ਸਹਿ ਕੇ ਆਪਣੀ ਸੂਰਤ ਤੇ ਵਿਗਾੜ ਲਈ ਕਈਆਂ ਨੇ ਭੁੱਖ ਤੇ ਦੁੱਖ ਸਹਿ ਸਹਿ ਕੇ ਆਪਣੀ ਸੂਰਤ ਤੇ ਵਿਗਾੜ ਲਈ ਪਰ ਉਹ ਅੱਜ ਵੀ ਕੌਮ ਨੂੰ ਸੁਨੇਹਾ ਦਿੰਦੇ ਨੇ ਉਹ ਮੇਰੀ ਸੂਰਤ ਵੱਲ ਨਾ ਵੇਖਿਓ ਜੇ ਉਹਨਾਂ ਦੀ ਸੂਰਤ ਵੱਲ ਵੇਖਿਓ ਜਿਨ੍ਹਾਂ ਦੀਆਂ ਜਵਾਨੀਆਂ ਅੰਦਰ ਗਲ ਗਈਆਂ ਉਹਨਾਂ ਦੀਆਂ ਸੂਰਤਾਂ ਵਿਗੜ ਗਈਆਂ ਉਹਨਾਂ ਦੀਆਂ ਤਰਸ ਦੀਆਂ ਮਾਵਾਂ
ਉਹਨਾਂ ਦੇ ਤਰਸ ਦੇ ਪਰਿਵਾਰ ਅੱਜ ਵੀ ਉਡੀਕਦੇ ਨੇ, ਮੇਰੀ ਸੂਰਤ ਨੂੰ ਯਾਦ ਨਾ ਕਰਿਓ, ਜੇ ਯਾਦ ਕਰਨਾ ਉਹਨਾਂ ਸੂਰਤਾਂ ਨੂੰ ਯਾਦ ਕਰਿਓ ਜਿਹੜੇ ਆਪਣੇ ਪੰਥ ਦੀ ਖਾਤਰ ਆਪਣਾ ਆਪਾ ਵਾਰ ਗਏ। ਅੱਜ ਵੀ ਲੋੜ ਹੈ ਇਸ ਗੱਲ ਦੀ। ਗੁਰੂ ਕਿਹਾ ਸਿੱਖਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੇਵਕ ਹੈ ਉਹ ਤੇ ਆਸ ਰੱਖਦਾ ਮੌਤ ਦੇ ਮਗਰੋਂ ਵੀ ਕਦੇ ਮੇਰਾ ਸੀਸ ਝੁਕੇ, ਕਦੇ ਮੇਰੀ ਨਮਸਕਾਰ ਹੋਵੇ, ਕਦੇ ਮੈਂ ਜੁੜਾਂ ਤਾਂ ਦਾਤੇ ਤੇਰੇ ਦਰ ਤੇ ਜੁੜਾਂ। ਮੌਤ ਤੇ ਆਉਣੀ ਹੈ, ਗੱਲ ਮੌਤ ਦੀ ਨਹੀਂ ਹੈ, ਪਰ ਮੈਂ ਮੌਤ ਵੇਲੇ ਵੀ ਤੇਰੇ ਦਰ ਦਾ ਪੁਜਾਰੀ ਹੋਵਾਂ, ਮੈਂ ਜਦ ਵੀ ਤੇਰੇ ਚਰਨਾਂ ਵਿੱਚ ਜੁੜਾਂ, ਮੈਂ ਕਿਸੇ ਤੋਂ ਲਾਂਭੇ ਨਾ ਜਾਵਾਂ। ਇੱਕ ਬੜੀ ਪਿਆਰੀ ਰੰਗਤ ਆਪਣੇ ਖਿਆਲਾਂ ਦੀ ਦੇ ਕੇ ਸੋਹਣ ਸਿੰਘ ਜੀ ਸੀਤਲ ਮਹਾਨ ਢਾਡੀ ਗੁਰੂ ਘਰ ਦੇ, ਉਹਨਾਂ ਦੀ ਇੱਕ ਵਿਚਾਰ ਮੈਂ ਤੁਹਾਡੇ ਸਨਮੁਖ ਰੱਖਣ ਲੱਗਾ। ਬੜੀ ਤਵੱਜੋ ਦੇ ਕੇ ਸਮਝੋ ਜੋ, ਔਰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਛੱਡੋ ਹੁਣ ਕੂੜ ਕਬਾੜ ਦੀ ਜ਼ਿੰਦਗੀ ਨੂੰ, ਕੁਝ ਗੁਰੂ ਦੇ ਲੇਖੇ ਲਾ ਕੇ ਆਪਣੇ ਜੀਵਨ ਦੇ ਪਲ ਸਫਲੇ ਕਰ ਲਈਏ, ਗੁਰੂ ਚਰਨਾਂ ਵਿੱਚ ਜੁੜੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਬਣਾਈਏ, ਗੁਰੂ ਦਰ ਨਾਲ ਜੁੜੀਏ। ਜਿਹੜੀ ਬੇਨਤੀ ਕਰਨ ਲੱਗਾ ਸਮੇਂ ਦੀ ਸੀਮਾ, ਬੜੀ ਪਿਆਰੀ ਵਿਚਾਰ ਲਿਖੀ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਅਨੰਦ ਪ੍ਰਸਿੱਧ ਦੀ ਧਰਤੀ ਹੈ, ਆਸਾ ਕੀ ਵਾਰ ਦਾ ਕੀਰਤਨ ਹੋਇਆ, ਪਾਤਸ਼ਾਹ ਭਾਈ ਮਨੀ ਰਾਮ ਉਦੋਂ ਭਾਈ ਮਨੀ ਸਿੰਘ ਨਹੀਂ ਸਨ ਅਜੇ ਬਣੇ, ਉਹਨਾਂ ਨੇ ਗੁਰੂ ਕੇ ਸ਼ਬਦ ਦੀ ਕਥਾ ਕੀਤੀ। ਗੁਰੂ ਕਲਗੀਧਰ ਪਾਤਸ਼ਾਹ ਹੱਥ ਵਿੱਚ ਲਿਸ਼ਕਦੀ ਕਿਰਪਾਨ ਲੈ ਕੇ ਸਟੇਜ ਤੇ ਆਏ ਨੇ ਤੇ ਆਉਂਦਿਆਂ ਸਾਹਿਬਾਂ ਨੇ ਬਚਨ ਕੀਤਾ, ਉੱਥੇ ਗਰਜ ਕੇ ਬੋਲੇ, ਕਹਿਣ ਲੱਗੇ ਭਲਿਆ ਮੈਂ ਅੱਜ ਤੇਰੇ ਕੋਲੋਂ ਇੱਕ ਮੰਗ ਮੰਗਣਾ। ਬੋਲੇ ਸ਼੍ਰੀ ਦਰਮੇਸ਼ੀ ਕੁਝ ਰੋਹ ਵਿੱਚ ਆ ਕੇ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਬੜੇ ਰੋਹ ਵਿੱਚ ਆ ਕੇ ਬੋਲੇ, ਬੋਲੇ ਸ਼੍ਰੀ ਦਸ਼ਮੇਸ਼ ਜੀ ਕੁਝ ਰੋਹ ਵਿੱਚ ਆ ਕੇ, ਮਰਦ ਕਹਾਵੇ, ਕਹਿਣ ਲੱਗੇ ਤੂੰ ਆਪਣੇ ਆਪ ਨੂੰ ਮਰਦ ਕਹਾਉਣੇ, ਮਰਦ ਕਹਾਵੇ, ਮਰਨ ਤੋਂ ਕਿ ਉੱਠਿਆ ਜੁਰ ਲਾ ਕੇ। ਕਹਿਣ ਲੱਗੇ ਇੱਕ ਪਾਸੇ ਮਰਦ ਕਹਾਉਣੇ, ਦੂਜੇ ਪਾਸੇ ਮਰਨ ਵਾਸਤੇ ਕਿਉਂ ਟਾਈਮ ਲਾ ਕੇ, ਇੰਨਾ ਵਕਤ ਲਾ ਕੇ ਕਿ ਉੱਠੇ, ਇੰਨੀ ਦੇਰ ਕਿਉਂ ਹੋ ਗਈ। ਕਹਿਣ ਲੱਗੇ ਮਰਦ ਤਾਂ ਉਹ ਹੈ ਜੀਵੇ ਜੋ ਸਿਰ ਤਲੀ ਟਿਕਾ ਕੇ, ਮਰਦ ਤਾਂ ਉਹ ਹੁੰਦਾ ਭਲਿਆ ਜਿਹੜਾ ਆਪਣਾ ਸਿਰ ਤਲੀ ਤੇ ਟਿਕਾ ਕੇ ਜੀਵੇ, ਉਹਨੂੰ ਯਾਦ ਹੋਵੇ ਮੈਂ ਸਾਈ ਦੇ ਦਰ ਤੇ ਆਪਣਾ ਆਪਾ ਵਾਰ ਦਿਆਂਗਾ। ਮਰਦ ਉਹ ਜੀਵੇ ਸਿਰ ਤਲੀ ਟਿਕਾ ਕੇ, ਲੈ ਅੱਜ ਖੁਸ਼ੀਆਂ ਮੇਰੀਆਂ ਸੀਸ ਭੇਟ ਚੜਾ ਕੇ। ਕਹਿਣ ਲੱਗੇ ਅੱਜ ਮੇਰੀਆਂ ਖੁਸ਼ੀਆਂ ਪ੍ਰਾਪਤ ਕਰ, ਮੇਰੇ ਚਰਨਾਂ ਵਿੱਚ ਸੀਸ ਭੇਟਾ ਕਰਕੇ। ਉਦੋਂ ਦਇਆ ਸਿੰਘ ਉੱਠਿਆ, ਸਤਿਗੁਰੂ ਪੁੱਛਣ ਲੱਗੇ ਇਹਨਾਂ ਸੋਚਾਂ ਵਿੱਚ ਸਮਾਂ ਕਿਉਂ ਗੁਜ਼ਾਰਿਆ। ਸਾਹਿਬ ਦੇ ਦਰ ਤੇ ਇੱਕ ਹੱਥ ਜੋੜ ਕੇ ਬੇਨਤੀ ਕੀਤੀ, ਉਹ ਮੇਰਾ ਆਂਦਿਆ ਸਾਈਆਂ ਮੈਂ ਤਾਂ ਸੀਸ ਉਦੋਂ ਹੀ ਭੇਟਾ ਕਰ ਦਿੱਤਾ ਸੀ, ਸੀਸ ਤਾਂ ਉਦੋਂ ਹੀ ਭੇਟਾ ਕਰ ਚੁੱਕੇ ਹਾਂ। ਸ਼ੋਗੇ ਚਰਨ ਸੀ ਜਦੋਂ ਪਹਿਲਾਂ ਆਏ ਕੇ ਜੀ, ਮੈਂ ਤਾਂ ਸੀਸ ਉਦੋਂ ਦਾ ਹੀ ਭੇਟਾ ਕਰ ਚੁੱਕਿਆ ਹੋਇਆ ਜਦੋਂ ਪਹਿਲੀ ਵਾਰੀ ਤੇਰੇ ਚਰਨਾਂ ਵਿੱਚ ਆ ਕੇ ਮੈਂ ਸੀਸ ਝੁਕਾਇਆ ਸੀ। ਜੇ ਫੇਰ ਵੀ ਪਰਖਣਾ ਤਲਵਾਰ ਉੱਤੇ, ਦਾਸ ਹਾਜ਼ਰ ਹੈ ਵੇਖੋ ਅਜਮਾਏ ਕੀ ਜੀ, ਆ ਅਰਦਾਸ ਕਰਿਓ ਜੇ ਸਾਰੇ। ਆ ਤੀਜੀ ਲਾਈਨ ਬੜੀ ਭਾਵਨਾ ਬਣੀ ਹੈ, ਤੁਹਾਨੂੰ ਬੜੇ ਧਿਆਨ ਨਾਲ ਸੁਣੋਗੇ। ਸੋਹਣ ਸਿੰਘ ਸੀਤਲ ਦੀ ਲਿਖਤ ਵਿੱਚੋਂ ਬੇਨਤੀ ਕਰਨੇ ਆ, ਉਹਨਾਂ ਬਚਨ ਲਿਖਿਆ। ਕਹਿਣ ਲੱਗੇ ਗੁਰੂ ਚਰਨਾਂ ਵਿੱਚ ਜਾ ਕੇ ਭਾਈ ਦਇਆ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਸੀਸ ਤਾਂ ਉਦੋਂ ਦਾ ਭੇਟਾ ਕਰ ਚੁੱਕੇ ਹਾਂ, ਸ਼ੋਗੇ ਚਰਨ ਸੀ ਜਦੋਂ ਪਹਿਲਾਂ ਆਏ ਕੇ ਜੀ, ਜੇ ਫੇਰ ਮੇਰੀ ਪਰਖਣਾ ਤਲਵਾਰ ਉੱਤੇ, ਦਾਸ ਹਾਜ਼ਰ ਹੈ ਵੇਖ ਲਓ ਅਜਮਾਏ ਕੇ ਜੀ, ਇੱਕੋ ਰੀਤ ਹੈ ਜਦੋਂ ਵੀ ਵਾਰ ਹੋਵੇ। ਉਹ ਮੇਰਾ ਦਿਆ ਸਹੀ ਹੈ, ਜਦੋਂ ਵਾਰ ਹੋਇਆ ਉਸ ਤੋਂ ਪਹਿਲਾਂ ਮੈਂ ਆਪਣਾ ਸਿਰ ਸੰਭਾਲ ਕੇ ਰੱਖਿਆ, ਮੈਂ ਕਦੇ ਕਿਸੇ ਅੱਗੇ ਝੁਕਣ ਨਹੀਂ ਦਿੱਤਾ, ਪਰ ਜਦੋਂ ਵਾਰ ਹੋਣਾ ਤੇਰੀ ਤਲਵਾਰ ਨੇ ਮੇਰੇ, ਤੇਰੀ ਕਿਰਪਾਨ ਨੇ ਮੇਰਾ ਸਿਰ ਵੱਢਣਾ, ਮੇਰਾ ਧੜ ਭਾਵੇਂ ਕਿਧਰੇ ਡਿੱਗ ਜਾਏ ਤੇਰੀ ਮੈਨੂੰ ਪਰਵਾਹ ਨਹੀਂ, ਪਰ ਮੇਰਾ ਸੀਸ ਕਿਧਰੇ ਨਾ ਡਿੱਗੇ। ਉਹ ਦਾਤਿਆ ਮੇਰਾ ਸੀਸ ਤੇਰੇ ਚਰਨਾਂ ਵਿੱਚ ਡਿੱਗੇ, ਮੈਂ ਅਰਦਾਸ ਕਰਨਾ। ਇੱਕੋ ਰੀਤ ਹੈ ਜਦੋਂ ਵੀ ਬਾਹਰ ਹੋਵੇ, ਸੀਸ ਡਿੱਗੇ ਚਰਨਾਂ ਤੇ ਜਾਏ ਕੇ ਜੀ, ਮੇਰੀ ਇੱਕੋ ਇੱਕ ਅਰਦਾਸ ਹੈ ਜਦੋਂ ਮੇਰੇ ਸਿਰ ਉੱਤੇ ਬਾਹਰ ਹੋਵੇ, ਮੇਰਾ ਸਿਰ ਤੇਰੇ ਚਰਨਾਂ ਵਿੱਚ ਡਿੱਗੇ। ਉਹ ਗੁਰੂ ਕਿਹਾ ਸਿੱਖਾ ਦਰ ਦਰ ਤੇ ਕਿਉਂ ਭਟਕਦਾ ਫਿਰਨਾ, ਆਓ ਕੋਸ਼ਿਸ਼ ਕਰੀਏ ਆਪਣੇ ਜੀਵਨ ਵਿੱਚ ਪੰਥ ਲਈ, ਆਪਣੇ ਜੀਵਨ ਵਿੱਚ ਮਨੁੱਖਤਾ ਲਈ, ਆਪਣੇ ਜੀਵਨ ਵਿੱਚ ਸੰਸਾਰ ਲਈ ਕੁਝ ਭਲੇ ਦੇ ਕੰਮ ਕਰ ਜਾਈਏ। ਮਰਨਾ ਤੇ ਸਾਰਿਆਂ ਨੇ, ਇੱਕ ਦਿਨ ਮੌਤ ਸਾਰਿਆਂ ਨੂੰ ਆ ਜਾਣੀ ਹੈ, ਪਰ ਲੋਕ ਪਾਪੀਆਂ ਨੂੰ ਸਦਾ ਲਾਂਤਾਂ ਪਾਉਂਦੇ ਰਹਿਣਗੇ, ਸ਼ਹੀਦਾਂ ਦੀਆਂ ਯਾਦਾਂ ਮਨਾਉਂਦੇ ਰਹਿਣਗੇ। ਗੁਰੂ ਸਾਹਿਬ ਦੇ ਬਾਕੀ ਅੰਮ੍ਰਿਤ ਬੋਲਾਂ ਦੀ ਵਿਚਾਰ ਕਰੀਏ ਜੀ।
ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ।
ਉਹਨਾਂ ਦਾ ਹੀ ਆਉਣਾ ਦੁਨੀਆਂ ਵਿੱਚ ਸਫਲ ਹੈ ਜਿਨ੍ਹਾਂ ਨੇ ਇੱਕ ਮਨ ਆਪਣੇ ਸਾਈਂ ਦੀ ਇਬਾਦਤ ਕੀਤੀ ਜੀ।
ਟਾਹੇ ਟਾਹੇ ਉਹ ਸਾਰੇ ਆਪੇ, ਹੁਕਮ ਸਵਾਰਨ ਹਾਰੋ।
ਉਹ ਸੱਚਾ ਸਾਹਿਬ ਆਪਣੇ ਹੁਕਮ ਵਿੱਚ ਆਪ ਹੀ ਸਵਾਰਦਾ, ਉਹ ਨਿੱਤ ਦਿਹਾੜੇ ਢਾਉਂਦਾ, ਨਿੱਤ ਦਿਹਾੜੇ ਬਣਾਉਂਦਾ, ਸੰਸਾਰ ਚੱਲਦਾ, ਇਹਨੂੰ ਨਿੱਤ ਦਿਹਾੜੇ ਪੈਦਾ ਹੁੰਦੇ ਰਹਿਣੇ, ਮਰਦੇ ਰਹਿਣੇ, ਇਤਿਹਾਸਕ ਪੰਨਿਆਂ ਵਿੱਚੋਂ ਜਿਉਂਦੇ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ ਹੁੰਦਾ ਹੈ ਜੀ।
ਜੋ ਤਿਸ ਭਾਵੈ ਸਮਰੱਥ ਸੋਚੀਆ, ਹਿਲੜਾ ਇਹ ਸੰਸਾਰ।
ਕੁਝ ਮਾਲਕ ਨੂੰ ਚੰਗਾ ਲੱਗਦਾ ਉਹ ਉਹਨੇ ਪੈਦਾ ਕੀਤਾ ਹੋਇਆ, ਉਹੀ ਸਮਰੱਥ ਹੈ। ਇਹ ਸੰਸਾਰ ਸਾਰਾ ਇੱਕ ਪ੍ਰਭੂ ਪ੍ਰਾਪਤੀ ਦਾ ਵਸੀਲਾ ਹੈ ਜੀ।
ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ।
ਨੇ ਸਭ ਗੱਲਾਂ ਦਾ ਸਾਨੂੰ ਬਦਲਾ ਦਿੱਤਾ, ਜਿੱਥੇ ਸ਼ੋਕ ਦੀ ਥਾਂ ਤੇ ਅਲਾਣੀਆਂ ਦਿੱਤੀਆਂ ਨੇ ਉੱਥੇ ਸਾਨੂੰ ਰੋਣਾ ਵੀ ਸਿਖਾਇਆ। ਕਹਿੰਦੇ ਰੋਣਾ ਮਾੜਾ ਨਹੀਂ ਹੈ, ਰੋ, ਪਰ ਜਦੋਂ ਕੋਈ ਚਲਾ ਗਿਆ ਇਹ ਰੋ, ਰੱਬਾ ਉੱਥੇ ਕਿੰਨੇ ਗੁਣਾਂ ਦੀ ਦਾਤ ਲੈ ਕੇ ਤੁਰ ਗਿਆ, ਮੈਂ ਔਗਲਾ ਭਰਿਆ ਹੋਇਆ। ਨਾਨਕ ਰੋਣਾ ਬਾਬਾ ਜਾਣੀਐ, ਜੇ ਰੋਬੈ ਲਾਏ ਪਿਆਰੋ। ਕਹਿਣ ਲੱਗੇ ਤਾਂ ਤੇਰਾ ਰੋਣਾ ਸਫਲ ਹੈ, ਜੇ ਕਿਤੇ ਮਾਲਕ ਦੇ ਪਿਆਰ ਵਿੱਚ ਸੱਚੀ ਪ੍ਰੀਤ ਵਿੱਚ ਰੋਵੇ। ਤੂੰ ਤੇ ਰੋਣਾ ਬਾਪੂ ਦੀ ਜ਼ਮੀਨ ਨਹੀਂ ਮਿਲੀ, ਤੂੰ ਤੇ ਰੋਣਾ ਮਾਂ ਦੀਆਂ ਮੈਨੂੰ ਸੁੱਖ ਦੀਆਂ ਦਾਤਾਂ ਨਹੀਂ ਮਿਲੀਆਂ। ਜਦੋਂ ਜ਼ਮੀਨ ਵੀ ਨਾ ਕਰਵਾ ਦਿੰਦੇ ਨੇ, ਬੁੱਢੇ ਵੇਲੇ ਛੱਡ ਆਉਂਦਾ ਤੂੰ ਬਿਰਧ ਆਸ਼ਰਮਾਂ ਦੇ ਵਿੱਚ, ਉਹ ਭਲਿਆ ਤੂੰ ਤੇ ਧੰਦਿਆਂ ਵਾਸਤੇ ਰੋਣਾ, ਪਦਾਰਥਾਂ ਵਾਸਤੇ ਰੋਣਾ। ਜੇ ਤੂੰ ਸੱਚੀ ਮਾਂ ਲਈ, ਸੱਚੇ ਪਿਤਾ ਦੀ ਰੋਵੇ, ਤੇਰਾ ਰੋਣਾ ਵੀ ਸਫਲ ਹੋ ਜਾਵੇਗਾ ਜੀ।
ਵਾਲੇ ਵੇ ਕਾਰਣ ਬਾਬਾ ਰੋਈਆ, ਰੋਵਣ ਸਗਲ ਬੇਕਾਰੋ।
ਚਿਰ ਪਦਾਰਥਾਂ ਦੀ ਖਾਤਰ ਰੋਣਾ, ਉਹਨਾਂ ਚਿਰ ਤੇਰਾ ਰੋਣਾ ਬੇਕਾਰ ਹੈ ਜੀ।
ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਣ ਰੋਵੈ।
ਕਮਲਾ ਸੰਸਾਰ ਕੇਵਲ ਮਾਇਆ ਦੀ ਖਾਤਰ ਰੋਂਦਾ ਹੈ ਜੀ।
ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਇਹ ਖੂਵੈ।
ਚੰਗੇ ਮੰਦੇ ਦੀ ਪਰਖ ਨਹੀਂ ਕਰਦਾ, ਆਪਣਾ ਸਰੀਰ ਇਵੇਂ ਬਰਬਾਦ ਕਰਕੇ ਆਪਣੇ ਜੀਵਨ ਵਿੱਚ ਤਬਾਹੀ ਕਰਕੇ ਤੁਰ ਜਾਂਦਾ ਹੈ ਜੀ।
ਇੱਥੇ ਆਇਆ ਸਭ ਕੋ ਜਾਸੇ, ਕੂੜ ਕਰੋ ਹੰਕਾਰੋ।
ਇੱਥੇ ਆਇਆ ਸਾਰਿਆਂ ਨੇ ਤੁਰ ਜਾਣਾ, ਕਾਹਦੇ ਲਈ ਹੰਕਾਰ ਵਿੱਚ ਭਰਿਆ ਹੋਇਆ ਹੈ।
ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ।
ਲੋਕਾਂ ਦਾ ਰੋਣਾ ਵੀ ਸਫਲ ਹੈ ਜਿਹੜੇ ਰੱਬ ਦੇ ਪਿਆਰ ਵਿੱਚ ਆਪਣੀਆਂ ਅੱਖਾਂ ਤੋਂ ਅਥਰੂ ਫੇਰਦੇ ਨੇ, ਉਹਨਾਂ ਦਾ ਰੋਣਾ ਬੇਕਾਰ ਹੈ। ਜਿਹੜੇ ਇਸ ਦੁਨੀਆਂ ਦੇ ਅੰਦਰ ਕਰਨਾ ਉੱਤੋਂ ਸੋਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਏ ਅਬ ਕਿਉ ਰੋਬਤ ਅੰਧ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮੈਂ ਜਿੰਨਾ ਵੀ ਸ਼ੁਕਰ ਕਰਾਂ, ਮੇਰੇ ਕੋਲ ਸ਼ਬਦ ਨਹੀਂ, ਪਤਾ ਨਹੀਂ ਸਾਹਿਬ ਕਿਵੇਂ ਮੇਰੇ ਤੇ ਮਿਹਰ ਕਰ ਦਿੰਦੇ ਨੇ, ਆਪਣੀ ਗੋਦ ਵਿੱਚ ਬਿਠਾ ਕੇ ਸੇਵਾ ਲੈਂਦੇ ਨੇ। ਸਮੁੱਚੀ ਸੰਗਤ ਦਾ ਦਿਲੋਂ ਰਿਣੀ ਹੈ, ਅਤੇ ਨਾਲ ਹੀ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ ਦਿਲੋਂ ਰਿਣੀ ਹੈ, ਜਿਹੜੇ ਸੰਗਤਾਂ ਦੀ ਸੇਵਾ ਬਖਸ਼ਿਸ਼ ਕਰਦੇ ਨੇ। ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬਾਨ ਜੀ, ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ, ਜਿਹੜੇ ਪਿਆਰ ਦਾ ਸੱਦਾ ਦੇ ਕੇ ਤੁਹਾਡੀ ਸੇਵਾ ਦਾਸ ਦੀ ਝੋਲੀ ਪਾਉਂਦੇ ਨੇ। ਆਪਣੇ ਬੇਟੇ ਦਾ ਧੰਨਵਾਦੀ ਹੈ, ਜਿਹੜੇ ਬਹੁਤ ਪਿਆਰਾ ਪਾਠ ਕਰਕੇ ਸਾਡੇ ਦਿਲਾਂ ਨੂੰ ਠੰਡ ਪਾਉਂਦੇ ਨੇ, ਪੰਕਤੀਆਂ ਦੁਬਾਰੇ ਸਰਵਣ ਕਰਕੇ ਫਿਰ ਅੱਗੇ ਲਈ ਆਸ ਰੱਖਣਾ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਕੋਈ ਸੁਹੇਲੇ ਕਦਮ ਪੁੱਟ ਕੇ ਆਪਣੇ ਸਾਈਂ ਦੇ ਦਰ ਜੁੜ ਸਕੀਏ। ਸਾਰਿਆਂ ਦਾ ਹਾਰਦਿਕ ਧੰਨਵਾਦ, ਪੰਕਤੀਆਂ ਦਾ ਦੁਬਾਰੇ ਪਾਠ ਸਰਵਣ ਕਰੋ ਜੀ।
ਇੱਥੇ ਆਇਆ ਸਭ ਕੋ ਜਾਸੇ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ।
ਉਹਨਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।